ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਸ਼ਹਿਨਸ਼ਾਹ ਜੀ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਜਿਸ ਵਿੱਚ ਸਿਮਰਨ, ਨਿਤਨੇਮ ਦੀਆਂ ਬਾਣੀਆਂ, ਆਸਾ ਦੀ ਵਾਰ ਜੀ ਦਾ ਕੀਰਤਨ, ਬਹੁਤ ਸਾਰੇ ਮਾਈਆਂ ਭਾਈਆਂ ਨੇ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕੀਤੇ ਨੇ, ਸ਼ਬਦ ਸਰਵਣ ਕੀਤੇ ਨੇ, ਔਰ ਹਰ ਰੋਜ਼ ਦੇ ਨੇਮ ਅਨੁਸਾਰ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ 1424 ਨੰਬਰ ਅੰਗ ਉੱਪਰ ਚੱਲ ਰਹੀ ਹੈ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 25 ਸਲੋਕ ਸੰਪੂਰਨ ਹੋ ਚੁੱਕੇ ਨੇ। ਇਸ ਤੋਂ ਅੱਗੇ ਪਾਤਸ਼ਾਹ ਦੀ ਜੋ ਸਿੱਖਿਆ ਹੈ ਉਸ ਨੂੰ ਪੜ੍ਹ ਕੇ ਵਿਚਾਰ ਕੇ ਆਪਾਂ ਲਾਹਾ ਲੈਣ ਦਾ ਯਤਨ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਓ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਅੰਦਰ ਤਿਸਨਾ ਅੱਗ ਹੈ, ਮਨ ਮੁਖ ਭੁੱਖ ਨਾ ਜਾਏ, ਮੋਹ ਕੁਟੰਬ ਸਭ ਕੂੜ ਹੈ, ਕੂੜ ਰਹਿਆ ਲਪਟਾਏ, ਅਨ ਦਿਨ ਚਿੰਤਾ ਚਿੰਤਵੈ, ਚਿੰਤਾ ਵਧਾ ਜਾਏ, ਜੰਮਣ ਮਰਨ ਨਾ ਚੁੱਕਈ, ਹਉਮੈ ਕਰਮ ਕਮਾਏ, ਗੁਰ ਸਰਣਾਈ ਉਬਰੈ, ਨਾਨਕ ਲਏ ਛਡਾਏ, ਅੰਦਰ ਤਿਸਨਾ ਅੱਗ ਹੈ, ਮਨ ਮੁਖ ਭੁੱਖ ਨਾ ਜਾਏ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਗਤ ਦੇ ਉੱਪਰ ਜਿਹੜੇ ਜੀਵ ਨਾਮ ਸਿਮਰਨ ਦੀ ਬਰਕਤ ਤੋਂ ਖਾਲੀ ਹਨ, ਜਿਨ੍ਹਾਂ ਦੇ ਅੰਦਰ ਕੇਵਲ ਤੇ ਕੇਵਲ ਸੰਸਾਰਕ ਦੌਲਤ ਨੂੰ ਤਾਂ ਇਕੱਤਰ ਕਰਨ ਦਾ ਖਿਆਲ ਚੱਲਦਾ ਰਹਿੰਦਾ ਹੈ, ਪਰ ਅਧਿਆਤਮਿਕ ਦੌਲਤ ਇਕੱਤਰ ਕਰਨ ਦਾ ਕਦੇ ਉਹਨਾਂ ਨੇ ਵਿਚਾਰ ਹੀ ਨਹੀਂ ਬਣਾਇਆ। ਮਹਾਰਾਜ ਪਾਤਸ਼ਾਹ ਉਹਨਾਂ ਦੇ ਬਾਰੇ ਜ਼ਿਕਰ ਕਰਦੇ ਹੈ ਕਿ ਮਨਮੁੱਖ ਭੁੱਖ ਨਾ ਜਾਏ, ਐਸਾ ਮਨਮੁੱਖ ਇਨਸਾਨ ਜੋ ਹੈ ਉਹ ਰੱਜਦਾ ਨਹੀਂ। ਸਵਾਲ ਪੈਦਾ ਹੋ ਜਾਂਦਾ ਹੈ ਕਿ ਕੀ ਗੁਰਮੁਖ ਜਿਹੜੇ ਨੇ ਉਹ ਰੱਜ ਜਾਂਦੇ ਨੇ, ਜਾਂ ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਹੈ, ਕਿ ਕੋਈ ਐਸੇ ਵੀ ਹੈਨ ਸੰਸਾਰ ਦੇ ਅੰਦਰ ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਨਹੀਂ। ਤ੍ਰਿਸ਼ਨਾ ਤਾਂ ਹੁੰਦੀ ਹੈ, ਪਰ ਉਹ ਤ੍ਰਿਸ਼ਨਾ ਜੋ ਹੈ ਉਹਦੇ ਵਿੱਚ ਬਦਲਾਅ ਆ ਜਾਂਦਾ ਹੈ। ਪਹਿਲਾਂ ਇਨਸਾਨ ਤ੍ਰਿਸ਼ਨਾ ਕੇਵਲ ਅਤੇ ਕੇਵਲ ਜਗਤ ਦੀ ਦੌਲਤ ਦੀ ਹੀ ਰੱਖਦਾ ਹੈ, ਖਾਣ ਵਾਲੇ ਪਦਾਰਥਾਂ ਦੀ ਹੀ ਰੱਖਦਾ ਹੈ, ਭੋਗਣ ਵਾਲੇ ਪਦਾਰਥਾਂ ਦੀ ਹੀ ਰੱਖਦਾ ਹੈ। ਪਰ ਜਦੋਂ ਗੁਰੂ ਰਹਿਮਤ ਕਰਕੇ, ਕਿਰਪਾ ਕਰਕੇ ਜਿਸ ਨੂੰ ਸਤਸੰਗੀ ਬਣਾ ਲੈਣ, ਜਿਸ ਨੂੰ ਆਪਣੇ ਚਰਨੀ ਲਗਾ ਲੈਣ, ਉਹ ਗੁਰੂ ਨਾਨਕ ਸਾਹਿਬ ਦੇ ਗੁਰਦੁਆਰਿਆਂ ਦੇ ਵਿੱਚ ਜਦੋਂ ਕੀਰਤਨ ਸੁਣਦੇ ਨੇ, ਕਥਾ ਸੁਣਦੇ ਨੇ, ਕਥਾ ਵਿੱਚ ਬਹੁਤ ਸਾਰਾ ਉਪਦੇਸ਼ ਸੁਣ ਸੁਣ ਕੇ ਉਹਨਾਂ ਦੇ ਅੰਦਰ ਇੱਕ ਨਵੀਂ ਤ੍ਰਿਸ਼ਨਾ ਉੱਠਦੀ ਹੈ। ਉਹ ਕੈਸੀ ਤ੍ਰਿਸ਼ਨਾ ਉੱਠਦੀ ਹੈ? ਆਦੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉੱਠੀ ਅਦਕਾਏ। ਪਿਆਸ ਤਾਂ ਜਲ ਦੀ ਲੱਗਣੀ ਹੁੰਦੀ ਹੈ, ਪਰ ਕਬੀਰ ਸਾਹਿਬ ਨੇ ਕਹਿ ਦਿੱਤਾ ਹੈ ਕਿ ਉਹ ਜਲ ਪੀਂਦਿਆਂ ਪੀਂਦਿਆਂ ਪਿਆਸ ਹਟਦੀ ਨਹੀਂ, ਹਟਦੀ ਨਹੀਂ, ਹਟਦੀ ਨਹੀਂ, ਅਤੇ ਉਸ ਪਿਆਸ ਦੇ ਵਿੱਚੋਂ ਇੱਕ ਜਲ ਮਹਿ ਅਗਨ ਉੱਠੀ ਅਦਕਾਏ। ਉਹ ਹੁਣ ਇੰਨੀ ਜ਼ਿਆਦੀ ਪਿਆਸ ਵੱਧ ਗਈ ਕਿ ਉਹ ਵੀ ਅਗਨ ਵਾਂਗੂ ਜਿਹੜੀ ਹੈ ਉਹ ਪਰੇਸ਼ਾਨ ਕਰਦੀ ਹੈ। ਪਹਿਲੀ ਅਗਨ ਤ੍ਰਿਸ਼ਨਾ ਦੀ ਸੀ, ਜਿਸ ਤ੍ਰਿਸ਼ਨਾ ਅੱਗ ਦਾ ਮਹਾਰਾਜ ਨੇ ਜ਼ਿਕਰ ਕਰ ਦਿੱਤਾ ਹੈ ਕਿ ਅੰਦਰ ਤਿਸਨਾ ਅੱਗ ਹੈ, ਮਨਮੁੱਖ ਭੁੱਖ ਨਾ ਜਾਏ, ਅਤੇ ਜਿਸ ਨੂੰ ਪਾਤਸ਼ਾਹ ਨੇ ਬਖਸ਼ ਲਿਆ, ਆਪਣੇ ਚਰਨੀ ਲਾ ਲਿਆ, ਜਿਸ ਨੂੰ ਲਾਏ ਲਹਿ ਸੋ ਲੱਗ ਹੈ, ਜਿਸ ਨੂੰ ਮਹਾਰਾਜ ਪਾਤਸ਼ਾਹ ਲਾ ਲਵੇ ਆਪਣੇ ਚਰਨੀ ਉਹ ਲੱਗਦਾ ਹੈ। ਉਸਨੂੰ ਫਿਰ ਉਸਨੂੰ ਪਰਮੇਸ਼ੁਰ ਦੇ ਨਾਮ ਜਪਣ ਦਾ ਲਾਲਚ ਪੈ ਗਿਆ, ਉਸਨੂੰ ਗੁਰੂ ਪਾਤਸ਼ਾਹ ਜੀ ਦੇ ਵੱਧ ਤੋਂ ਵੱਧ ਪਾਠ ਕਰਨ ਦੀ ਮਨ ਵਿੱਚ ਤ੍ਰਿਸ਼ਨਾ ਬਣ ਗਈ, ਉਸਨੂੰ ਗੁਰੂ ਮਹਾਰਾਜ ਪਾਤਸ਼ਾਹ ਜੀ ਦੀਆਂ ਵੱਧ ਤੋਂ ਵੱਧ ਮੂਲ ਮੰਤਰ ਗੁਰਮੰਤਰ ਦੀਆਂ ਸੋ ਪੌੜੀਆਂ ਪੜ੍ਹਨ ਦਾ ਜਿਹੜਾ ਉਹ ਮਨ ਦੇ ਅੰਦਰ ਸ਼ੌਕ ਬਣ ਗਿਆ, ਅਤੇ ਜਿੰਨਾ ਉਹ ਜ਼ਿਆਦਾ ਪੜ੍ਹਦਾ ਉਨਾ ਹੀ ਉਹਦੀ ਤ੍ਰਿਸ਼ਨਾ ਵੱਧਦੀ ਹੈ। ਪਰ ਉਹ ਤ੍ਰਿਸ਼ਨਾ ਹੈਗੀ ਹੈ ਨਾਮ ਜਪਣ ਦੀ, ਉਨਾ ਹੀ ਉਸਦਾ ਮਨ ਇਹ ਕਹਿੰਦਾ ਵੀ ਬਹੁਤ ਘੱਟ ਜਪਿਆ ਗਿਆ। ਅਤੇ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ, ਪਰ ਜਦੋਂ ਇਨਸਾਨ ਜੋ ਹੈ, ਪਾਤਸ਼ਾਹ ਫਰਮਾਉਂਦੇ ਨੇ, ਜਗਤ ਦੇ ਹੀ ਪਦਾਰਥਾਂ ਦੀ ਤ੍ਰਿਸ਼ਨਾ ਮਨ ਵਿੱਚ ਰੱਖਦਾ ਹੈ, ਅਤੇ ਪਾਤਸ਼ਾਹ ਕਹਿੰਦੇ ਨੇ ਇਹ ਜੋ ਅਗਨੀ ਹੈ, ਤ੍ਰਿਸ਼ਨਾ ਦੀ ਅਗਨੀ ਹੈ, ਇਹ ਤਾਂ ਜੀਵਨ ਨੂੰ ਸਾੜਦੀ ਹੈ, ਪਰ ਨਾਮ ਜਪਣ ਦੀ ਤ੍ਰਿਸ਼ਨਾ ਜੋ ਹੈ, ਭਾਵੇਂ ਉਹ ਵੀ ਇੱਕ ਅਗਨ ਸਮਾਨ ਪਰੇਸ਼ਾਨ ਕਰਦੀ ਹੈ। ਉਹ ਕਿਉਂ ਪਰੇਸ਼ਾਨ ਕਰਦੀ ਹੈ? ਜੀਵ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਉਹ ਨਾਮ ਜਪਣ ਵਿੱਚ ਲਾਵਾਂ, ਨੀਂਦ ਉਸਦੀ ਵੀ ਉੱਕ ਜਾਂਦੀ ਹੈ, ਖੁਰਾਕ ਉਸਦੀ ਵੀ ਜਿਹੜੀ ਹੈ ਉਹ ਘੱਟ ਜਾਂਦੀ ਹੈ, ਪਰ ਉਹ ਪਰੇਸ਼ਾਨੀ, ਉਹ ਜੋ ਅਗਨ ਹੈ ਉਹ ਸਾਡੇ ਪਾਪਾਂ ਨੂੰ ਸਾੜਦੀ ਹੈ। ਉਹ ਮਨੁੱਖ ਦੇ ਪ੍ਰਾਚੀਨ ਪਿਛਲਿਆਂ ਜਨਮਾਂ ਦੇ ਜੋ ਗੁਨਾਹ ਨੇ ਉਹਨਾਂ ਨੂੰ ਸਾੜਦੀ ਹੈ ਉਹ ਅਗਨ। ਪਰ ਜੋ ਕੇਵਲ ਅਤੇ ਕੇਵਲ ਤ੍ਰਿਸ਼ਨਾ ਦੀ, ਜਗਤ ਦੇ ਅੰਦਰ ਪਦਾਰਥਾਂ ਦੀ ਤ੍ਰਿਸ਼ਨਾ, ਉਹ ਮਨੁੱਖ ਦੇ ਜੀਵਨ ਨੂੰ ਸਾੜਦੀ ਹੈ। ਇਸ ਵਾਸਤੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਅੰਦਰ ਤਿਸਨਾ ਅੱਗ ਹੈ, ਇੱਥੇ ਤਿਸਨਾ ਲਫਜ਼ ਹੈ, ਇੱਥੇ ਪੈਰ ਵਿੱਚ ਰਾਰਾ ਹੈ ਨਹੀਂ, ਪਰ ਵਾਚਕ ਜੋ ਹੈ, ਅਰਥ ਜੋ ਹੈ ਉਹ ਤ੍ਰਿਸ਼ਨਾ ਦਾ ਹੀ ਹੈ। ਮਹਾਰਾਜ ਫਰਮਾਉਂਦੇ ਨੇ ਮਨਮੁੱਖ ਭੁੱਖ ਨਾ ਜਾਏ। ਜਦੋਂ ਰਾਜੇ ਮਹਾਰਾਜੇ, ਡਿਕਟੇਟਰਸ਼ਿਪ ਦਾ ਰਾਜ ਜਦੋਂ ਹੋਇਆ ਕਰਦਾ ਸੀਗਾ, ਤੋ ਰਾਜਿਆਂ ਦੀ ਭੁੱਖ ਨਹੀਂ ਸੀ ਖਤਮ ਉਹਨਾਂ ਦੀ ਹੁੰਦੀ, ਇੱਕ ਦੇਸ਼ ਨੂੰ ਜਿੱਤ ਕੇ ਅਤੇ ਆਪ ਆਪਣੀ ਪ੍ਰੋਪਰਟੀ ਵਿੱਚ, ਆਪਣੀ ਜਾਇਦਾਦ ਵਿੱਚ ਲਾਭ ਅਤੇ ਵਾਧਾ ਪੈਦਾ ਕਰਨ ਦੇ ਵਾਸਤੇ ਹਜ਼ਾਰਾਂ ਹੀ ਬੰਦੇ ਫੌਜਾਂ ਦੇ ਮਰ ਜਾਣੇ, ਉੱਧਰੋਂ ਵੀ ਫੌਜ ਮਰ ਜਾਣੀ, ਇੱਧਰੋਂ ਵੀ ਮਰ ਜਾਣੀ, ਤੋ ਦੇਸ਼ ਇੱਕ ਜਿੱਤ ਲੈਣਾ, ਅਤੇ ਤ੍ਰਿਸ਼ਨਾ ਹਾਲੇ ਖਤਮ ਨਾ ਹੋਣੀ, ਫਿਰ ਉਸ ਦੇਸ਼ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਫਿਰ ਆਪਣੀ ਫੌਜ ਵਿੱਚ ਭਰਤੀ ਕਰਕੇ ਫਿਰ ਅਗਲੇ ਦੇਸ਼ ਜਿੱਤਣ ਦੇ ਵਾਸਤੇ ਤੁਰ ਪੈਣਾ, ਭੁੱਖ ਜਿਹੜੀ ਹੋਣੀ ਉਹ ਫਿਰ ਵੀ ਨਾ ਲੱਥਣੀ, ਫਿਰ ਵੀ ਤ੍ਰਿਸ਼ਨਾ ਜੋ ਹੋਣੀ ਉਹ ਮਿਟਣੀ ਨਾ। ਸਿਕੰਦਰ ਵਰਗੇ ਬਾਦਸ਼ਾਹ ਜਿੱਤਦੇ ਜਿੱਤਦੇ ਧਰਤੀ ਨੂੰ ਹਿੰਦੁਸਤਾਨ ਵੱਲ ਵੀ ਆਏ ਸਨ, ਹੋਰ ਵੀ ਰਾਜਿਆਂ ਦੀ, ਬਾਦਸ਼ਾਹਾਂ ਦੀਆਂ ਬੜੀਆਂ ਬੜੀਆਂ ਦਾਸਤਾਨ ਇਹ ਤ੍ਰਿਸ਼ਨਾ ਦੇ ਸਬਜੈਕਟ ਨੂੰ ਵਿਸਥਾਰ ਦਿੰਦੀਆਂ ਨੇ ਕਿ ਤ੍ਰਿਸ਼ਨਾ ਦੀ ਸੋ ਇਸ ਲਪਾਏਮਾਨਗੀ ਦੇ ਹੇਠ ਲੱਖਾਂ ਜ਼ਿੰਦਗੀਆਂ ਤਬਾਹ ਵੀ ਕਰ ਦਿੰਦੇ ਨੇ, ਅਤੇ ਆਪਣੇ ਮਨ ਦੀ ਤ੍ਰਿਸ਼ਨਾ ਜਿਹੜੀ ਹੈ ਉਸਨੂੰ ਪੂਰਿਆਂ ਕਰਦੇ ਰਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਸੁੰਦਰ ਬਚਨ ਫਰਮਾਇਆ, ਪਾਤਸ਼ਾਹ ਫਰਮਾਉਂਦੇ ਨੇ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੇ ਰਹਾਓ, ਕੋਟ ਜੋਰੇ ਕਰੋੜਾਂ ਜੋੜ ਲਏ ਹੋਵਣ, ਲੱਖ ਕਰੋਰੇ ਲੱਖਾਂ ਕਰੋੜ ਜੋੜ ਲਏ ਹੋਣ, ਮਨ ਨਾ ਹੋਰੇ, ਮਨ ਰੁਕਦਾ ਨਹੀਂ ਹੈ, ਪਰੇ ਪਰੇ ਹੀ ਕਹੋ ਲੁਝੀ ਹੇ, ਇਹ ਰੂਹ ਫਿਰ ਬੰਦੇ ਦੀ ਪਰੇ ਤੋਂ ਪਰੇ ਹੋਰ ਤੋਂ ਅਗਾਂਹ ਫਸਦੀ ਹੀ ਫਸਦੀ ਜਾਂਦੀ ਹੈ। ਤੋ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਇਹ ਇੱਕ ਅਗਨ ਦੀ ਤਰ੍ਹਾਂ ਹੈ ਕ੍ਰਿਸ਼ਨਾ ਜੋ ਹੈ। ਕ੍ਰਿਸ਼ਨਾ ਜਿਸ ਦੇ ਬਾਰੇ ਇੱਕ ਸਾਖੀ ਵੀ ਮਹਾਂਪੁਰਖ ਸੁਣਾਇਆ ਕਰਦੇ ਸਨ ਕਿ ਕਿਸੇ ਨੇ ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਮਾਇਆ ਦੀ ਪ੍ਰਾਪਤੀ ਦੇ ਵਾਸਤੇ। ਕਹਿੰਦੇ ਨੇ ਦੇਵਤਾ ਪ੍ਰਗਟ ਹੋਇਆ, ਕਿਸੇ ਨੇ ਕਿਸੇ ਦੇਵਤੇ ਦਾ ਨਾਮ ਲਿਖਿਆ, ਕਿਸੇ ਨੇ ਕਿਸੇ ਦਾ ਭਾਵ ਅਰਥੇ ਹੁੰਦਾ ਵਿੱਚੋਂ ਬੁੱਝਣ ਦੇ ਵਾਸਤੇ ਵੀ ਮਤਲਬ ਕੀ ਨਿਕਲਿਆ ਵਿੱਚੋਂ, ਮਤਲਬ ਇਹ ਹੁੰਦਾ। ਤੋ ਉਸ ਦੇਵਤੇ ਨੇ ਆਖਿਆ ਕੀ ਚਾਹੀਦਾ ਹੈ? ਕਹਿੰਦਾ ਕਿ ਮਾਇਆ ਚਾਹੀਦੀ, ਮਾਇਆ ਦੀ ਪ੍ਰਾਪਤੀ ਵਾਸਤੇ ਆਰਾਧਨਾ ਕੀਤੀ ਹੈ। ਕਹਿੰਦੇ ਨੇ ਇੱਕ ਮੋਮਬੱਤੀ ਦੇ ਕੇ ਆਖਿਆ ਇਹਨੂੰ ਜਗਾ ਲਈ, ਰਾਤ ਦੇ ਵੇਲੇ ਜਿੱਥੇ ਜਾ ਕੇ ਇਹ ਬੁੱਝ ਜਾਏਗੀ, ਜਗਾ ਕੇ ਤੁਰਿਆ ਜਾਈਂ ਤੁਰਿਆ ਜਾਈਂ, ਜਿੱਥੇ ਬੁੱਝ ਜਾਏਗੀ ਉੱਥੋਂ ਥੱਲਿਓਂ ਜ਼ਮੀਨ ਪੱਟੀ, ਤੈਨੂੰ ਇੱਕ ਮਾਇਆ ਦਾ ਖਜ਼ਾਨਾ ਲੱਭੇਗਾ। ਤੋ ਜੇ ਤੂੰ ਰੱਜ ਜਾਏਗਾ ਤਾਂ ਠੀਕ ਹੈ, ਜੇ ਤੇਰਾ ਮਨ ਨਾ ਰੱਜਿਆ ਇਹ ਦੂਸਰੀ ਮੋਮਬੱਤੀ ਲੈ ਲਾ, ਫਿਰ ਇਹ ਜਗਾ ਕੇ ਰਾਤ ਨੂੰ ਤੁਰਿਆ ਜਾਈਂ ਦੂਜੀ ਦਿਸ਼ਾ ਵੱਲ ਨੂੰ, ਜਿੱਥੇ ਜਾਏਗਾ ਉੱਥੇ ਮਾਇਆ ਦਾ ਖਜ਼ਾਨਾ ਲੱਭੇਗਾ। ਜੇ ਰੱਜ ਗਈ ਹੋ ਤਾਂ ਠੀਕ ਹੈ, ਜੇ ਮਨ ਹਾਲੇ ਵੀ ਭੁੱਖਾ ਹੋਇਆ ਫਿਰ ਤੀਸਰੀ ਮੋਮਬੱਤੀ ਤੀਸਰੀ ਦਿਸ਼ਾ ਵੱਲ ਨੂੰ ਜਗਾ ਕੇ ਲੈ ਕੇ ਜਾਈਂ, ਪਰ ਚੌਥੀ ਵੀ ਮੋਮਬੱਤੀ ਲੈ ਲਾ, ਇਹ ਜਗਾ ਕੇ ਨਾ ਜਾਈਂ ਉੱਥੇ ਫਸ ਜਾਏਗਾ। ਉਹ ਇਨਸਾਨ ਇਵੇਂ ਹੀ ਕਰਦਾ ਕਰਦਾ ਇੱਕ ਖਜ਼ਾਨਾ ਲੱਭਿਆ, ਫਿਰ ਦੂਜਾ ਲੱਭਿਆ, ਫਿਰ ਤੀਜਾ ਲੱਭਿਆ, ਕਹਿੰਦਾ ਕਿਸੇ ਨੂੰ ਤਾਂ ਕੋਈ ਪਤਾ ਨਹੀਂ, ਬਾਅਦ ਵਿੱਚ ਪੁੱਟਾਂਗਾ ਇਹ ਖਜ਼ਾਨੇ ਅਤੇ ਇਹ ਦੌਲਤ ਜਿਹੜੀ ਹੈ ਇਹ ਲੈ ਜਾਵਾਂਗਾ ਆਪਣੇ ਘਰ, ਪਰ ਜਿਹੜੇ ਚੌਥੇ ਪਾਸੇ ਆਖਿਆ ਸੀ ਨਾ ਜਾਈਂ ਉੱਧਰ ਵੀ ਜਾ ਕੇ ਦੇਖਾਂ ਸ਼ਾਇਦ ਉੱਥੇ ਕੀ ਹੈ। ਸਾਖੀ ਲਿਖਣ ਵਾਲਿਆਂ ਨੇ ਮਤਲਬ ਵਿੱਚੋਂ ਹੁੰਦਾ ਸਮਝਾਉਣ ਦਾ, ਉਹਨਾਂ ਨੇ ਇਹ ਰੂਪ ਦਿੱਤਾ ਹੈ ਸਾਖੀ ਨੂੰ ਕਿ ਕੀ ਹੋਇਆ ਕਿ ਚੌਥੀ ਮੋਮਬੱਤੀ ਜਦੋਂ ਜਗਾ ਕੇ ਜਿਸ ਪਾਸੇ ਨੂੰ ਗਿਆ ਜਿੱਥੇ ਜਾ ਕੇ ਬੁੱਝ ਗਈ, ਜਦੋਂ ਉੱਥੋਂ ਪੁੱਟਿਆ ਹੈ ਥਾਂ, ਥੱਲਿਓਂ ਇੱਕ ਸੋਨੇ ਦਾ ਦਰਵਾਜ਼ਾ ਬੰਦ ਦਰਵਾਜ਼ਾ ਇੱਕ ਕਮਰਾ ਨਿਕਲਿਆ, ਉਹ ਦਰਵਾਜ਼ਾ ਖੋਲ੍ਹਿਆ ਉਹਦੇ ਅੰਦਰ ਵੜ ਗਿਆ, ਥੱਲੇ ਬੇਸਮੈਂਟ ਦੀ ਤਰ੍ਹਾਂ ਇੱਕ ਬਿਲਡਿੰਗ ਬਣੀ ਹੋਈ ਹੈ, ਇੱਕ ਸਤੀਰ ਜਿਹੜਾ ਹੈ ਸੋਨੇ ਦਾ ਹੀ ਸਤੀਰ, ਸੋਨੇ ਦਾ ਹੀ ਉਹ ਮਹਿਲ, ਉਹ ਥੱਲੇ ਡਿੱਗ ਰਿਹਾ ਅਤੇ ਉਹਦੇ ਥੱਲੇ ਇੱਕ ਆਦਮੀ ਜਿਹੜਾ ਹੈ ਉਹ ਸਿਰ ਲਾ ਕੇ ਸਿਰ ਡਾਹ ਕੇ ਖਲੋਤਾ ਹੋਇਆ ਵੀ ਜੇ ਡਿੱਗ ਪਿਆ ਤਾਂ ਮੈਂ ਥੱਲੇ ਆ ਜਾਵਾਂਗਾ। ਉਹਨੂੰ ਉਹ ਵਿਅਕਤੀ ਪੁੱਛਦਾ ਬਈ ਇੱਥੇ ਕੋਈ ਮੋਹਰਾਂ ਦਾ ਖਜ਼ਾਨਾ ਹੈ ਜਿਹੜਾ ਬਾਹਰੋਂ ਆਇਆ ਸੀ, ਪੁੱਛਦ ਲੱਭਦਾ ਲੱਭਦਾ, ਜਿਹਨੇ ਸਤੀਰ ਸਿਰ 'ਤੇ ਚੁੱਕ ਕਰਕੇ ਅਤੇ ਉਹਨੂੰ ਠੁੰਮਣਾ ਦਿੱਤਾ ਹੋਇਆ ਸੀਗਾ ਉਸ ਥੱਲੇ ਬੇਸਮੈਂਟ ਧਰਤੀ ਵਿੱਚ ਬਣੇ ਹੋਏ ਮਕਾਨ ਦੀ ਛੱਤ ਨੂੰ, ਉਹ ਕਹਿੰਦਾ ਹਾਂ ਮੋਹਰਾਂ ਦਾ ਖਜ਼ਾਨਾ ਤਾਂ ਬਹੁਤ ਵੱਡਾ ਹੈ, ਇਹ ਥੋੜ੍ਹਾ ਜਿਹਾ ਸਤੀਰ ਥੱਲਿਓਂ ਤੂੰ ਸੰਭਾਲ ਕੇ ਰੱਖ ਅਤੇ ਫਿਰ ਮੈਂ ਤੈਨੂੰ ਦੱਸਦਾ। ਜਦੋਂ ਉਹਨੇ ਸਤੀਰ ਦੇ ਥੱਲੇ ਸਿਰ ਲਾਇਆ ਉਹ ਛੇਤੀ ਨਾਲ ਦਰਵਾਜ਼ੇ ਤੋਂ ਬਾਹਰ ਹੋਇਆ ਅਤੇ ਬਾਹਰ ਨਿਕਲਦਾ ਨਿਕਲਦਾ ਕਹਿੰਦਾ ਹੁਣ ਮੇਰੇ ਤੋਂ ਵੱਡਾ ਤ੍ਰਿਸ਼ਨਾਲੂ ਤੂੰ ਆਇਆ ਸੀ ਅਤੇ ਤੂੰ ਮੈਨੂੰ ਛਡਾਇਆ, ਹੁਣ ਤੇਰੇ ਤੋਂ ਵੀ ਕੋਈ ਵੱਡਾ ਹੀ ਭੁੱਖਾ ਆਏਗਾ ਅਤੇ ਉਹ ਹੁਣ ਤੈਨੂੰ ਇੱਥੋਂ ਛਡਾਏਗਾ, ਮੈਂ ਵੀ ਤੇਰੇ ਵਾਂਗ ਹੀ ਫਸਿਆ ਸੀ ਜਿਵੇਂ ਤੂੰ ਆ ਕੇ ਫਸਿਆ ਹੈ। ਉਹ ਨਿਕਲ ਗਿਆ ਅਤੇ ਉਹ ਥੱਲੇ ਜਿਹੜਾ ਸੀ ਉੱਥੇ ਰੁਕਿਆ ਰਹਿ ਗਿਆ, ਫਸਿਆ ਰਹਿ ਗਿਆ। ਕਾਰਨ ਇਹ ਹੈ ਕੁਝ ਸਾਖੀਆਂ ਤਾਂ ਕੁਝ ਪ੍ਰਸੰਗ ਤਾਂ ਸਾਡੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਵਿੱਚੋਂ ਹੁੰਦੇ, ਇਤਿਹਾਸ ਵਿੱਚੋਂ ਹੁੰਦੇ ਹੈ, ਉਹਨਾਂ ਉੱਤੇ ਤਾਂ ਰੰਚਕ ਮਾਤਰ ਵੀ ਕਿਸੇ ਪ੍ਰਕਾਰ ਉਹ ਅੱਗੇ ਪਿੱਛੇ ਨਹੀਂ ਹੋ ਸਕਦੇ, ਪਰ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਸਾਖੀਆਂ ਵਿੱਚ ਐਡ ਹੁੰਦੀਆਂ ਇਹ ਕੇਵਲ ਅਤੇ ਕੇਵਲ ਸਮਝਾਉਣ ਵਾਸਤੇ ਹੋਇਆ ਕਰਦੀਆਂ ਨੇ ਕਿ ਵਿੱਚੋਂ ਅਰਥ ਭਾਵ ਕੀ ਨਿਕਲਿਆ। ਅਰਥ ਭਾਵ ਇਹੀ ਨਿਕਲਦਾ ਹੈ ਕਿ ਤ੍ਰਿਸ਼ਨਾ ਦੀ ਬਦੌਲਤ ਹੁਣ ਇਹਨੂੰ ਸਿੱਧ ਕਰਨ ਵਾਸਤੇ ਬਾਣੀ ਜਿਹੜੀ ਹੈ ਉਹ ਸਿੱਧ ਕਰਦੀ ਹੈ ਇਹਨੂੰ, ਜੇ ਇਹਨੂੰ ਹੋਰ ਤਰੀਕੇ ਦੇ ਨਾਲ ਸਮਝਿਆ ਜਾਏ ਕਿ ਕਾਰਨ ਕੀ ਹੈ। ਸਾਧ ਸੰਗਤ ਜੀਓ, ਕਿ ਗੁਰੂ ਪਾਤਸ਼ਾਹ ਜੀ ਇਹ ਬਚਨ ਤਾਂ ਦਿੰਦੇ ਹੀ ਨੇ ਬਾਣੀ ਵਿੱਚ ਕਿ ਜਿਸ ਤਰ੍ਹਾਂ ਦੀ ਮਨੁੱਖ ਨੂੰ ਮਰਨ ਵੇਲੇ ਇੱਛਾ ਮਨ ਵਿੱਚ ਰਹਿ ਜਾਏ ਉਸ ਤਰ੍ਹਾਂ ਦਾ ਜਨਮ ਜਿਹੜਾ ਹੈ ਉਹ ਮਿਲ ਜਾਂਦਾ ਹੈ, ਉਸ ਤਰ੍ਹਾਂ ਦੀ ਜੂਨ ਮਿਲ ਜਾਂਦੀ ਹੈ। ਤਾਂ ਹੁਣ ਜਦੋਂ ਮਰਨ ਤੱਕ ਵੀ ਇਨਸਾਨ ਦੀ ਤ੍ਰਿਸ਼ਨਾ ਨਹੀਂ ਬੁੱਝਦੀ ਅਤੇ ਮਾਇਆ ਜਿਹੜੀ ਇਕੱਤਰ ਕੀਤੀ ਉਹਦੇ ਵਿੱਚ ਧਿਆਨ ਰਹਿ ਜਾਂਦਾ ਕਿ ਮੈਂ ਵਰਤ ਨਾ ਸਕਿਆ, ਹੰਢਾ ਨਾ ਸਕਿਆ, ਮੈਂ ਇੰਨੀ ਦੇਰ ਦਾ ਜੋੜਦਾ ਰਿਹਾ। ਅਤੇ ਜਦੋਂ ਮਹਾਰਾਜ ਜੀ ਨੇ ਇਹ ਮੋਹਰ ਲਾ ਦਿੱਤੀ ਭਈ ਅੰਤਕਾਲ ਜੇ ਲਕਸ਼ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ, ਇਹ ਤਾਂ ਪਾਤਸ਼ਾਹ ਨੇ ਲਿਖ ਹੀ ਦਿੱਤਾ ਵੀ ਸੱਪ ਬਣ ਜਾਂਦਾ ਬੰਦਾ। ਅਤੇ ਜਦੋਂ ਸੱਪ ਬਣਦਾ ਉਦੋਂ ਇੱਦਾਂ ਦੇ ਥਾਂ 'ਤੇ ਫਾਸੀ ਜਾਂਦਾ, ਉਦੋਂ ਜੂਨਾਂ ਦੇ ਚੱਕਰ ਵਿੱਚ ਤੁਰ ਪਿਆ। ਅਤੇ ਉੱਥੇ ਉਸ ਸਾਖੀ ਵਿੱਚ ਤਾਂ ਸਮਝਾਉਣ ਲਈ ਕੇਵਲ ਅਤੇ ਕੇਵਲ ਚਾਰ ਪਾਸਿਆਂ ਨੂੰ, ਚਾਰ ਦਿਸ਼ਾਵਾਂ ਨੂੰ ਜਿਹੜਾ ਹੈ ਉਹ ਦੱਸਿਆ ਹੋਇਆ ਵੀ ਉਹ ਇਨਸਾਨ ਗਿਆ ਅਤੇ ਫਸ ਗਿਆ। ਪਰ ਜਦੋਂ ਇੱਦਾਂ ਕੀੜਿਆਂ ਮਕੌੜਿਆਂ ਅਤੇ ਸੱਪਾਂ ਠੂਹਿਆਂ ਦੀਆਂ ਜੂਨਾਂ ਵਿੱਚ ਪੈਣਾ ਸ਼ੁਰੂ ਹੋ ਗਿਆ, ਉਦੋਂ ਤਾਂ 84 ਲੱਖ ਜੂਨ ਵਾਲੇ ਪਾਸੇ ਜਾਣਾ ਪੈਣਾ ਹੈ। ਕਦੀ ਅੰਡੇ ਦੇ ਵਿੱਚੋਂ ਦੀ ਨਿਕਲ ਕੇ ਜਨਮ ਲੈਣਾ ਪੈਣਾ ਹੈ, ਜਿਹਨੂੰ ਅੰਡਜ ਕਹਿੰਦੇ, ਅੰਡਜ ਖਾਣੀ। 84 ਲੱਖ ਜੂਨ ਨੂੰ ਵਿਦਵਾਨਾਂ ਨੇ ਚਾਰ ਹਿੱਸਿਆਂ ਵਿੱਚ ਵੰਡਿਆ ਔਰ ਉਹਦਾ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਅੰਡਜ ਜੇਰਜ ਸੇਤਜ ਅਤੇ ਉਤਪੁਜ। ਅਤੇ 84 ਲੱਖ ਜੂਨ ਨੂੰ ਚਾਰ ਨਾਲ ਤਕਸੀਮ ਕਰੀਏ ਅਤੇ 21 ਚੌਕ 84 ਬਣਦਾ ਹੈ। 21 ਲੱਖ ਜੂਨ ਜਿਹੜੀ ਉਹ ਇਸ ਤਰ੍ਹਾਂ ਦੀ ਹੈ ਜਿਹਦਾ ਅੰਡਿਆਂ ਦੇ ਵਿੱਚੋਂ ਜਨਮ ਹੁੰਦਾ, ਅੰਡਿਆਂ ਦੇ ਵਿੱਚੋਂ, ਪੰਛੀਆਂ ਦੇ ਅੰਡੇ, ਸੱਪ ਵੀ ਅੰਡੇ ਹੀ ਦਿੰਦਾ, ਸੱਪਣੀ ਅੰਡੇ ਦਿੰਦੀ, ਉਹਦੇ ਵਿੱਚੋਂ ਸਰੀਰ ਨਿਕਲਦਾ ਸੱਪ ਦਾ। ਤੋ ਕੱਛੂ ਕੰਮਾ ਉਹ ਵੀ ਅੰਡੇ ਦੇ ਵਿੱਚੋਂ ਨਿਕਲਦਾ। 21 ਲੱਖ ਜੂਨ ਜਿਹੜੀ ਆ ਉਹ ਅੰਡੇ ਦੇ ਵਿੱਚੋਂ ਉਹਦਾ ਜਨਮ ਹੁੰਦਾ, ਅੰਡੇ ਦੇ ਵਿੱਚੋਂ। ਫਿਰ ਇਹਦਾ ਨਾਮ ਹੈ ਅੰਡਜ, ਇਹਦਾ ਬਾਣੀ ਵਿੱਚ ਨਾਮ ਆਉਂਦਾ। ਫਿਰ ਇਸ ਤੋਂ ਅਗਲੀ ਸ਼੍ਰੇਣੀ ਜੇਰਜ, ਜੇਰਜ ਨਾਮ ਤੋਂ ਆਪਾਂ ਸਮਝ ਜਾਵਾਂਗੇ, ਜੇਰ ਕਹਿੰਦੇ ਹੁੰਦੇ ਸੀ ਜਦੋਂ ਮੱਝਾਂ ਗਾਵਾਂ ਨੇ ਘਰ ਵਿੱਚ ਆਪਣੇ ਕੱਟੜੇ ਵਛੜੇ ਦੇਣੇ ਤਾਂ ਰਾਖੀ ਕਰਨੀ ਉਨੀ ਦੇਰ ਤੱਕ ਕਿ ਜੇਰ ਜਦ ਤੱਕ ਸੁੱਟਦੀ ਨਹੀਂ ਇਹਦੇ ਲਾਗੇ ਬੈਠੋ, ਕਿਉਂਕਿ ਜਾਨਵਰ ਪਸ਼ੂ ਮਲੀਨ ਆਪਣਾ ਮੈਲਾ ਆਪੇ ਖਾ ਜਾਂਦਾ ਹੈ। ਸਮਝਣ ਵਾਸਤੇ ਗੱਲ ਕਰ ਰਿਹਾ ਕਿ ਜੇਰਜ ਜਿਸ ਜੂਨ ਦਾ, ਜਿਸ ਦਾ ਸਰੀਰ ਜੇਰ ਦੇ ਵਿੱਚ ਬਣਦਾ ਅਤੇ ਪਲਦਾ, ਉਹ 21 ਲੱਖ ਜੂਨ ਇਸ ਤਰ੍ਹਾਂ ਦੀ ਹੈ। ਮਨੁੱਖ ਇਸੇ ਸ਼੍ਰੇਣੀ ਵਿੱਚ ਆਉਂਦਾ, ਮਨੁੱਖ ਦਾ ਸਰੀਰ ਵੀ ਇੱਦਾਂ ਹੀ ਪਲਦਾ, ਜੇਰ ਦੇ ਵਿੱਚ ਬਣਦਾ। 21 ਲੱਖ ਜੂਨ ਜਿਹੜੀ ਉਹ ਇਸ ਤਰ੍ਹਾਂ ਦੀ ਹੈ। ਫਿਰ ਮਹਾਰਾਜ ਕਹਿੰਦੇ ਹੈ ਸੇਤਜ, ਤੀਜੇ ਨੰਬਰ 'ਤੇ ਸੇਤਜ ਨਾਮ ਸਿੱਲ ਦਾ ਹੈ। ਸਿੱਲ ਜਿੱਥੇ ਕੁਛ ਥਾਵਾਂ ਦੇ ਉੱਪਰ ਇਸ ਤਰ੍ਹਾਂ ਦੇ ਅਣੂ ਜਿਹੜੇ ਨੇ ਉਹ ਪਏ ਰਹਿੰਦੇ ਹੈ ਕਿ ਜਦੋਂ ਉਹਨਾਂ ਨੂੰ ਅਨੁਕੂਲ ਵਾਤਾਵਰਣ ਨਹੀਂ ਮਿਲਦਾ, ਐਟਮਸਫੇਅਰ ਉਸ ਤਰ੍ਹਾਂ ਦਾ ਨਹੀਂ ਮਿਲਦਾ, ਅਤੇ ਉਹ ਕਈ ਕਈ ਸਾਲ ਵੀ ਉਸ ਤਰ੍ਹਾਂ ਹੀ ਉਹ ਕਿਸੇ ਗਰਦਸ਼ ਦੇ ਵਿੱਚ ਜਾਂ ਡਸਟ ਦੇ ਵਿੱਚ ਜਾਂ ਕੰਧਾਂ ਦੀਆਂ ਦੀਵਾਰਾਂ ਵਿੱਚ ਜਾਂ ਕੱਪੜਿਆਂ ਦੇ ਵਿੱਚ ਇਸ ਤਰ੍ਹਾਂ ਦੇ ਉਹ ਅਣੂ ਜਿਹੜੇ ਨੇ ਉਹ ਪਏ ਰਹਿੰਦੇ ਹੈ। ਪਰ ਜਦੋਂ ਉਹਨਾਂ ਨੂੰ ਜਿੰਨੇ ਪ੍ਰਤੀਸ਼ਤ ਉਹਨਾਂ ਨੂੰ ਨਮੀ ਚਾਹੀਦੀ ਹੁੰਦੀ ਹੈ, ਜਿੰਨੇ ਫਾਰਨਹਾਈਟ ਉਹਨਾਂ ਨੂੰ ਤਾਪਮਾਨ ਚਾਹੀਦਾ ਹੁੰਦਾ, ਉਹ ਜਦੋਂ ਮੌਸਮ ਉਸ ਤਰ੍ਹਾਂ ਦਾ ਆਉਂਦਾ, ਸਾਲ ਬਾਅਦ ਉਸ ਤਰ੍ਹਾਂ ਦਾ ਮੌਸਮ ਆਉਂਦਾ ਅਤੇ ਉਹ ਫਿਰ ਉਹ ਜੰਮ ਪੈਂਦੇ ਨੇ, ਉਹ ਪੈਦਾ ਹੋ ਜਾਂਦੇ ਨੇ, ਉਹਨਾਂ ਨੂੰ ਸੇਤਜ ਆਖਦੇ ਹੈ। ਜਦੋਂ ਬਹੁਤੀਆਂ ਸਫਾਈਆਂ ਨਹੀਂ ਇੰਡੀਆ ਦੇ ਵਿੱਚ ਕਈਆਂ ਘਰਾਂ ਵਿੱਚ ਹੁੰਦੀਆਂ ਅਤੇ ਸਿੱਲ ਹੁੰਦੀ ਸੀ, ਥੱਲਿਓ ਮਕਾਨ ਕੱਚੇ ਹੋਣੇ ਅਤੇ ਉਹ ਸਿੱਲ ਵਾਲੇ ਥਾਂ ਦੇ ਉੱਤੇ ਜਦੋਂ ਸਾਉਣ ਭਾਦੋਂ ਦੇ ਮਹੀਨੇ ਆਉਣੇ ਅਤੇ ਕਈ ਕਈ ਨਿੱਕੇ ਨਿੱਕੇ ਕਿਰਮ ਕੀੜੇ ਜਿਹੜੇ ਉਹ ਪੈਦਾ ਹੋ ਜਾਣੇ, ਜਿਹੜੀਆਂ ਸਿਰ ਵਿੱਚ ਜੂਆਂ ਪੈਂਦੀਆਂ ਨੇ ਉਹ ਇਸੇ ਸ਼੍ਰੇਣੀ ਵਿੱਚ ਆ ਜਾਂਦੀਆਂ। ਬੱਚਿਆਂ ਨੇ ਨਹਿਰਾਂ ਸੂਇਆਂ ਦੇ ਵਿੱਚ ਨਹਾਉਣਾ, ਮਾਵਾਂ ਨੇ ਕਹਿਣਾ ਪੁੱਤ ਸਿਰ 'ਚ ਜੂਆਂ ਪੈ ਜਾਣਗੀਆਂ, ਉਹ ਭਾਲ ਆਦਿਕ ਜਿਹੜੀ ਹੈ ਮਿੱਟੀ ਆਦਿਕ ਪਾਣੀ ਵਿੱਚ ਰੁੜਦੀ ਹੈ ਉਹਦੀ ਸਿਰਾਂ ਵਿੱਚ ਰਹਿ ਜਾਣੀ, ਜੂੜਾ ਉਸੇ ਤਰ੍ਹਾਂ ਬੰਨ ਲੈਣਾ, ਖੋਲ੍ਹ ਕੇ ਵਾਲ ਖੁਸ਼ਕ ਨਾ ਕਰਨੇ, ਉਹ ਥੋੜ੍ਹੇ ਦਿਨਾਂ ਬਾਅਦ ਉਹਦੇ ਵਿੱਚ ਜੂਆਂ ਬਣ ਜਾਣਗੀਆਂ। ਉਹ ਹੁਣ ਦੇਖਣ ਨੂੰ ਇਹ ਬੇਸ਼ੱਕ ਸਾਰੀਆਂ ਸਾਨੂੰ ਨਫ਼ਰਤ ਦੀਆਂ ਪ੍ਰਤੀਕ ਲੱਗਦੀਆਂ ਇਹ ਚੀਜ਼ਾਂ ਜਿਹੜੀਆਂ ਨੇ, ਪਰ ਮਹਾਰਾਜ ਕਹਿੰਦੇ ਜਦੋਂ 84 ਲੱਖ ਜੂਨ ਦੇ ਗੇੜੇ ਵਿੱਚ ਇਹ ਰੂਹ ਸਾਡੀ ਤੁਰ ਪੈਂਦੀ ਹੈ, ਇਹਨਾਂ ਸਭਨਾਂ ਦੇ ਵਿੱਚੋਂ ਦੀ ਲੰਘ ਕੇ ਆਉਣਾ ਪੈਂਦਾ ਹੈ। ਇਹ 3 ਹਿੱਸੇ ਹੋ ਗਏ ਅਤੇ ਚੌਥਾ ਹਿੱਸਾ ਉਤਪੁਜ ਦਾ ਹੈ। ਉਤਪੁਜ ਬਨਸਪਤੀ ਦਾ ਨਾਮ ਹੈ। ਨਿੱਕੇ ਨਿੱਕੇ ਪਲਾਂਟ, ਛੋਟੇ ਛੋਟੇ ਪੌਦਿਆਂ ਤੋਂ ਲੈ ਕੇ ਵੱਡੇ ਵੱਡੇ ਪਿੱਪਲ ਦਰਖਤ, ਸਿੰਬਲ, ਚੀਲ ਆਦਿਕ ਦੇ ਦਰਖਤਾਂ ਤੱਕ, ਇਹ ਸਾਰੀ 21 ਲੱਖ ਜੂਨ ਜਿਹੜੀ ਹੈ ਉਹ ਇਹਨਾਂ ਪੌਦਿਆਂ ਦੀ ਹੈ, ਜਿਹਦੇ ਵਿੱਚ ਇਹ ਸਾਡੀਆਂ ਫਸਲਾਂ ਵੀ ਆਉਂਦੀਆਂ ਜਿਨ੍ਹਾਂ ਤੋਂ ਆਪਾਂ ਭੋਜਨ ਖਾਂਦੇ ਹਾਂ, ਪਸ਼ੂਆਂ ਦਾ ਚਾਰਾ ਵੀ ਆਉਂਦਾ ਹੈ, ਤੋ ਸਭ ਤਰ੍ਹਾਂ ਦੇ ਜਿਹੜੇ ਨੇ ਪੌਦੇ ਆਉਂਦੇ ਨੇ। 21 ਲੱਖ ਜੂਨ ਜਿਹੜੀ ਹੈ ਉਹ ਹੈ। ਤੋ ਹੁਣ ਇਹ 4 ਮੋਮਬੱਤੀਆਂ ਹੋ ਗਈਆਂ ਸਿੱਧ ਕੇ ਨਾ ਹੋਈਆਂ। ਜੇ ਹੁਣ ਸਾਖੀ ਉੱਦਾਂ ਕੋਈ ਸੁਣਾ ਕੇ ਚੱਲਿਆ ਜਾਏ ਤਾਂ ਤਰਕ ਹੋ ਸਕਦੀ ਹੈ ਭਈ ਇਹ ਜਿਹੜੀਆਂ ਇਸ ਪ੍ਰਕਾਰ ਇਹ ਘੜੀਆਂ ਕਢਾਈਆਂ ਜਿਹੜੀਆਂ ਨੇ, ਇਹਨਾਂ ਦਾ ਮੀਨਜ ਕੋਈ ਨਹੀਂ ਨਿਕਲਦਾ। ਮੀਨਜ ਤਾਂ ਨਿਕਲਦਾ ਹੀ ਹੁੰਦਾ ਹੈ, ਆਖਿਰ ਕਿਸੇ ਸਿਆਣੇ ਨੇ ਗੱਲ ਸ਼ੁਰੂ ਕੀਤੀ ਹੁੰਦੀ ਹੈ, ਉਹਦੀ ਗੱਲ ਨੂੰ ਸਮਝਣਾ ਪੈਂਦਾ ਹੈ। ਇਹ 4 ਜਿਹੜੀਆਂ ਨੇ ਖਾਣੀਆਂ ਜਿਹੜੀਆਂ ਨੇ, ਇਹਦੇ ਵਿੱਚ ਇਹਨਾਂ 4 ਦਿਸ਼ਾਵਾਂ ਨੂੰ ਇਨਸਾਨ ਜਿਹੜਾ ਇਹ ਜਿਹੜਾ ਇਹ ਫਸ ਜਾਂਦਾ ਹੈ, ਫਸਦਾ ਹੈ। ਅਤੇ ਮਹਾਰਾਜ ਪਾਤਸ਼ਾਹ ਕਹਿੰਦੇ ਹੈ ਭਈ ਇਹ ਫਸਦਾ ਕਿਵੇਂ ਹੈ, ਜਾਣਦਾ ਮੀਨਜ ਇਹੀ ਹੈ ਵੀ ਜਦੋਂ ਮਰਨ ਵੇਲੇ ਦਿਮਾਗ ਵਿੱਚ ਵਾਸ਼ਨਾ ਰਹਿ ਜਾਂਦੀ ਹੈ, ਇੱਛਾ ਰਹਿ ਜਾਂਦੀ ਹੈ, ਅਜੇ ਪੂਰਤੀ ਨਹੀਂ ਹੁੰਦੀ। ਉਹੀ ਬਚਨ ਗੁਰੂ ਰਾਮਦਾਸ ਪਾਤਸ਼ਾਹ ਨੇ ਇੱਥੇ ਕੀਤੇ ਕਿ ਅੰਦਰ ਤਿਸਨਾ ਅੱਗ ਹੈ, ਮਨਮੁੱਖ ਭੁੱਖ ਨਾ ਜਾਏ। ਸਾਰੀ ਉਮਰ ਪਰਮਾਤਮਾ ਦਿੰਦਾ ਹੈ, ਬਹੁਤ ਕੁਛ ਦਿੰਦਾ ਹੈ, ਪਰ ਜਿਸ ਬੰਦੇ ਨੇ ਮਨ ਵਿੱਚ ਕਦੇ ਥੈਂਕਸ ਕਿਸੇ ਬੰਦੇ ਦਾ ਨਾ ਆਇਆ ਹੋਵੇ, ਉਹਨੇ ਰੱਬ ਦਾ ਥੈਂਕਸ ਕਿੱਥੋਂ ਕਰਨਾ ਹੈ। ਜਿਸ ਬੰਦੇ ਦਾ ਸੁਭਾਅ ਜਿਹੜਾ ਇੱਦਾਂ ਦਾ ਹੋਵੇ ਭਈ ਜਿਸ ਬੰਦੇ ਨੇ ਉਸਦੀ ਮਦਦ ਕੀਤੀ ਹੈ, ਹੈਲਪ ਕੀਤੀ ਹੈ, ਉਹਨੂੰ ਕਦੇ ਉਹ ਇਨਸਾਨ ਦਿਲ ਤੋਂ ਧੰਨਵਾਦ ਨਾ ਕਰਨ ਵਾਲਾ ਹੋਵੇ, ਅਤੇ ਉਹਨੇ ਪਰਮਾਤਮਾ ਦਾ ਧੰਨਵਾਦ ਫਿਰ ਕੀ ਕਰਨਾ ਹੈ। ਪਾਤਸ਼ਾਹ ਜੀ ਕਹਿੰਦੇ ਇਸ ਪ੍ਰਕਾਰ ਜਦੋਂ ਮਨ ਵਿੱਚ ਪਰਮਾਤਮਾ ਦਾ ਧੰਨਵਾਦ ਨਹੀਂ ਆਉਂਦਾ, ਉਦੋਂ ਸਮਝੋ ਕਿ ਅਜੇ 1% ਵੀ ਇਨਸਾਨ ਰੱਜਿਆ ਨਹੀਂ। ਅਤੇ ਜਿਹੜਾ 100% ਰੱਜ ਜਾਂਦਾ ਉਹ ਫਿਰ ਇਹੀ ਕਹਿੰਦਾ ਪਰਮੇਸ਼ੁਰ ਬਹੁਤ ਦਿੱਤਾ ਹੈ ਤੂੰ ਮਹਾਰਾਜ, ਬਹੁਤ ਦਿੱਤਾ ਹੈ। ਯਾਦ ਰਹੇ ਜਦੋਂ ਆਪਾਂ ਆਪਣੇ 10 ਗੁਰੂ ਸਾਹਿਬਾਨਾਂ ਦੇ ਵਕਤ ਸੇਵਾ ਕਰਨ ਵਾਲਿਆਂ ਮਹਾਨ ਗੁਰਸਿੱਖਾਂ ਦੀਆਂ ਜੀਵਨੀਆਂ, ਇਤਿਹਾਸ ਜਾਂ ਕੋਈ ਸ਼ਹੀਦੀ ਪ੍ਰਸੰਗ ਪੜ੍ਹਦੇ ਹਾਂ, ਜਦੋਂ ਜਦੋਂ ਕਦੇ ਗੁਰੂ ਸਾਹਿਬਾਂ ਨੇ ਇੰਨੇ ਖਜ਼ਾਨੇ ਵੀ ਖੋਲ੍ਹ ਦਿੱਤੇ ਵੀ ਮੰਗ ਲੈ ਜੋ ਵੀ ਮੰਗਣਾ ਹੈ, ਜਦੋਂ ਜੋ ਵੀ ਦੀ ਗੱਲ ਆ ਗਈ, ਜੋ ਵੀ ਦੇ ਵਿੱਚ ਉਹ ਧਰਤੀ ਦਾ ਰਾਜ ਵੀ ਮੰਗ ਸਕਦੇ ਸੀ, ਤੋ ਸਭ ਕੁਛ ਮੰਗ ਸਕਦੇ ਸੀ। ਪਰ ਧੰਨ ਉਹ ਗੁਰਸਿੱਖ ਹੁੰਦੇ ਸੀ ਜਿਨ੍ਹਾਂ ਨੇ ਆਪਣੇ ਵਾਸਤੇ ਨਹੀਂ ਬਲਕਿ ਸੰਗਤਾਂ ਦੇ ਵਾਸਤੇ ਮੰਗਦੇ ਰਹੇ, ਸੰਗਤਾਂ ਦੇ ਵਾਸਤੇ ਮੰਗਦੇ ਰਹੇ। ਜਦੋਂ ਭਾਈ ਮੰਝ ਸਾਹਿਬ ਦੀ ਸੇਵਾ ਦੇ ਉੱਪਰ ਪ੍ਰਸੰਨ ਹੋ ਗਏ ਗੁਰੂ ਅਰਜਨ ਸਾਹਿਬ ਪਾਤਸ਼ਾਹ, ਖੂਹ ਵਿੱਚ ਡਿੱਗੇ ਹੋਏ ਨੂੰ ਬਾਹਰ ਕੱਢਿਆ ਅਤੇ ਨਾਲੇ ਵਰ ਦਿੱਤਾ ਭਈ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜੱਗ ਲੰਘਣ ਹਾਰਾ। ਉਸ ਤੋਂ ਬਾਅਦ ਇਹ ਬਚਨ ਕੀਤੇ ਸੀ ਕਿ ਤੇਰੇ ਵਾਸਤੇ ਗੁਰੂ ਨਾਨਕ ਦੇ ਦਰ ਘਰ ਦੇ ਦਰਵਾਜ਼ੇ ਖੁੱਲ੍ਹ ਗਏ ਹੈ, ਮੰਗ ਲੈ ਜੋ ਵੀ ਮੰਗਣਾ ਹੈ। ਇਹ ਗੁਰੂ ਸਾਹਿਬ ਜੀ ਦੇ ਵਾਅਦੇ ਕਿਤੇ ਕੱਚੇ ਨਹੀਂ ਹੁੰਦੇ। ਜੇ ਵਾਕਈ ਕੁਝ ਉਹ ਮੰਗਦਾ ਵੀ ਮਹਾਰਾਜ ਸਾਰੀ ਧਰਤੀ ਦਾ ਰਾਜਾ ਬਣਾ ਦਿਓ, ਤਾਂ ਮਹਾਰਾਜ ਬਣਾ ਦਿੰਦੇ। ਮੰਗ ਲੈ ਜੋ ਮੰਗਣਾ ਹੈ। ਪਰ ਉਹ ਗੁਰਮੁਖ ਪਿਆਰੇ ਉਹ ਹੁੰਦੇ ਜਿਨ੍ਹਾਂ ਦੇ ਅੰਦਰ ਤਿਸਨਾ ਰੂਪੀ ਅੱਗ ਨਹੀਂ ਹੁੰਦੀ, ਮਨਮੁੱਖ ਭੁੱਖ ਨਾ ਜਾਏ। ਉਹ ਮਨਮੁੱਖ ਨਹੀਂ ਰਹਿ ਗਏ ਹੁੰਦੇ, ਉਹ ਗੁਰਮੁਖ ਬਣ ਗਏ ਹੁੰਦੇ ਹੈ। ਜੇ ਮੰਗਿਆ ਹੀ ਤਾਂ ਮੰਗਿਆ ਕੀ ਮੰਗਿਆ? ਕਹਿੰਦਾ ਪਾਤਸ਼ਾਹ ਸੱਚੇ ਸਤਿਗੁਰੂ, ਇੱਕ ਬੇਨਤੀ ਹੈ, ਜੇ ਤੁਸੀਂ ਖੁਸ਼ ਹੋਏ ਹੀ ਜੇ ਤਾਂ ਮਹਾਰਾਜ ਕਲਯੁੱਗ ਦੇ ਸਮੇਂ ਦੇ ਵਿੱਚ ਨਾ ਮਨ ਬੜੀ ਛੇਤੀ ਡੋਲ ਜਾਂਦਾ ਸਿੱਖਾਂ ਦਾ, ਸ਼ਰਧਾ ਬੜੀ ਘੱਟ ਹੋ ਜਾਂਦੀ ਹੈ, ਅਤੇ ਕਿਰਪਾ ਕਰਕੇ ਜਿੰਨਾ ਮੇਰਾ ਸਖ਼ਤ ਇਮਤਿਹਾਨ ਲਿਆ, ਇੰਨਾ ਇਮਤਿਹਾਨ ਸਿੱਖਾਂ ਦਾ ਨਾਂ ਲਿਆ ਕਰਿਓ। ਮਹਾਰਾਜ ਪਾਤਸ਼ਾਹ ਨੇ ਫਿਰ ਥਾਪੜਾ ਦਿੱਤਾ। ਪਾਤਸ਼ਾਹ ਕਹਿੰਦੇ ਸਿੱਖਾ, ਮੈਂ ਤਾਂ ਤੈਨੂੰ ਆਪਣੇ ਵਾਸਤੇ ਕਹਿੰਦਾ ਸੀ ਕੁਛ ਮੰਗ ਲਾ, ਤੂੰ ਹੋਰਨਾਂ ਦੇ ਵਾਸਤੇ ਮੰਗ ਰਿਹਾ। ਕਹਿੰਦਾ ਨਹੀਂ ਦਾਤਾ ਜੀ, ਇੰਨੀ ਪ੍ਰੀਖਿਆ ਦੇ ਵਿੱਚੋਂ ਹੋ ਸਕਦਾ ਕਿਸੇ ਵੇਲੇ ਕੋਈ ਪਾਸ ਨਾ ਹੋਇਆ ਕਰੇ, ਇੰਨੀ ਸਖ਼ਤ ਪ੍ਰੀਖਿਆ ਨਾ ਲਿਆ ਕਰਿਓ। ਮਹਾਰਾਜ ਕਹਿੰਦੇ ਠੀਕ ਹੈ, ਤੇਰੇ ਨਾਲ ਵਾਅਦਾ ਕੀਤਾ, ਇੰਨੀ ਸਖ਼ਤ ਪ੍ਰੀਖਿਆ ਨਹੀਂ ਲਿਆ ਕਰਾਂਗੇ। ਜਿੰਨੀ ਭਾਈ ਮੰਝ ਦੀ ਸਖ਼ਤ ਪ੍ਰੀਖਿਆ ਮਹਾਰਾਜ ਨੇ ਲਈ, ਹੁਣ ਸਾਡੀ ਉਨੀ ਸਖ਼ਤ ਪ੍ਰੀਖਿਆ ਨਹੀਂ ਲੈਂਦੇ। ਅਸੀਂ ਘੱਟ ਪ੍ਰੀਖਿਆ ਦੇ ਵਿੱਚੋਂ ਵੀ ਕਈ ਵਾਰੀ ਪਾਸ ਨਹੀਂ ਹੁੰਦੇ, ਥੋੜ੍ਹੀ ਪ੍ਰੀਖਿਆ ਦੇ ਵਿੱਚੋਂ ਵੀ ਪਾਸ ਨਹੀਂ ਹੁੰਦੇ। ਮਹਾਰਾਜ ਨੇ ਉਹਨੂੰ ਰੋਕ ਦਿੱਤਾ ਸੀ ਵੀ ਜੇ ਸੇਵਾ ਕਰਨੀ ਤਾਂ ਲੰਗਰ 'ਚੋਂ ਗੱਫਾ ਕਾਹਦੇ ਲਈ ਛਕਣਾ? ਪਰ ਸਾਨੂੰ ਮਹਾਰਾਜ ਜੀ ਰੋਕਦੇ ਨਹੀਂ। ਪਾਤਸ਼ਾਹ ਕਹਿੰਦੇ ਛਕੋ ਛਕੋ, ਅਤੇ ਨਾਲ ਨਾਲ ਸਿੱਖੀ ਨੂੰ ਕਮਾਓ। ਇੱਦਾਂ ਹੀ ਭਾਈ ਸਾਹਿਬ ਭਾਈ ਜਥੇਦਾਰ ਮਹਾਂ ਸਿੰਘ ਸਾਹਿਬ ਨੇ ਕੀਤਾ। ਉਹਨੂੰ ਦਸਮ ਪਾਤਸ਼ਾਹ ਨੇ ਆਖਿਆ ਮੰਗ ਲੈ ਜੋ ਮੰਗਣਾ ਹੈ। ਉਹਨੇ ਵੀ ਆਖਿਆ ਮਹਾਰਾਜ ਜਿਹੜੇ ਵਿਛੜ ਗਏ ਨੇ ਤੁਹਾਡੇ ਚਰਨਾਂ ਤੋਂ, ਮੇਰੇ ਭਰਾ ਭੁੱਲ ਗਏ ਸੀ, ਕਿਰਪਾ ਕਰਕੇ ਉਹਨਾਂ ਨੂੰ ਮੇਲ ਲਓ। ਮਹਾਰਾਜ ਕਹਿੰਦੇ ਤੈਨੂੰ ਤਾਂ ਆਪਣੇ ਵਾਸਤੇ ਕੁਝ ਕਹਿ ਰਿਹਾ ਸੀ, ਮੰਗ ਲਾ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਤੁਸੀਂ ਬਹੁਤ ਕੁਛ ਦਿੱਤਾ ਹੈ। ਰੱਜੇ ਵੀ ਹੁੰਦੇ ਨੇ ਗੁਰੂ ਮਹਾਰਾਜ ਜੀ ਦੀ ਫੁਲਵਾੜੀ ਦੇ ਅੰਦਰ। ਅੱਜ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਾਗ ਵਧਿਆ ਫੁੱਲਿਆ ਸਾਰੇ ਵਰਲਡ ਦੇ ਉੱਤੇ, ਇਹ ਨਹੀਂ ਕਿ ਇਸ ਬਾਗ ਦੇ ਵਿੱਚ ਕਦੇ ਫਲ ਲੱਗਣੋਂ ਹਟ ਗਏ ਨੇ, ਸੁਗੰਧੀ ਵਾਲੇ ਫੁੱਲ ਜਿਹੜੇ ਨੇ ਉਸ ਕਿਤੇ ਸੁੱਕ ਗਏ ਨੇ, ਨਹੀਂ। ਬੜੇ ਬੜੇ ਗੁਰੂ ਦੇ ਪਿਆਰੇ ਜਿਹੜੇ ਹਮੇਸ਼ਾ ਕਹਿੰਦੇ, ਮਹਾਰਾਜ ਤੂੰ ਬਹੁਤ ਕੁਛ ਦਿੱਤਾ ਹੈ, ਤੂੰ ਬਹੁਤ ਕੁਛ ਦਿੱਤਾ, ਤੂੰ ਸਾਥੋਂ ਲੁਕਾਇਆ ਹੀ ਕੁਛ ਨਹੀਂ। ਇੰਨਾ ਇੰਨਾ ਧੰਨਵਾਦ ਕਰਨ ਵਾਲੇ ਵੀ ਗੁਰੂ ਦੀਆਂ ਸੰਗਤਾਂ ਦੇ ਵਿੱਚ ਹੁੰਦੇ ਅਤੇ ਕਦੇ ਮਿਲਾਪ ਵੀ ਹੋ ਜਾਂਦਾ ਸਾਡਾ ਉਹਨਾਂ ਨਾਲ। ਇਸ ਵਾਸਤੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਮਨਮੁੱਖ ਦੇ ਜਿਹੜੇ ਲੱਛਣ ਨੇ ਉਹਨਾਂ ਨੂੰ ਪੜ੍ਹ ਕੇ, ਲੱਭ ਕੇ, ਸਮਝ ਕੇ ਅਤੇ ਉਹਨਾਂ ਲੱਛਣਾਂ ਤੋਂ ਬਚਣ ਦਾ ਯਤਨ ਕਰੀਏ, ਨਹੀਂ ਤਾਂ ਮਨਮੁੱਖ ਭੁੱਖ ਨਾ ਜਾਏ। ਮਨਮੁੱਖ ਦੀ ਅਖੀਰਲੇ ਸਮੇਂ ਮਰਨ ਤੱਕ ਭੁੱਖ ਨਹੀਂ ਜਾਂਦੀ, ਅਤੇ ਉਹਦੇ ਫਿਰ ਕੀ ਹੁੰਦਾ ਹੈ ਕਿ ਉਹਦੀ ਤ੍ਰਿਸ਼ਨਾ ਦੀ ਅਗਨ ਜਿਹੜੀ ਉਹਦੀ ਆਤਮਾ ਨੂੰ ਵਾਰ ਵਾਰ ਜਿਹੜੀ ਉਹ ਜੂਨਾਂ ਦੇ ਵਿੱਚ ਸਾੜਦੀ ਰਹਿੰਦੀ ਹੈ। ਵਾਰ ਵਾਰ ਵੱਖ ਵੱਖ ਜੂਨਾਂ ਦੇ ਵਿੱਚ ਇਨਸਾਨ ਜਿਹੜਾ ਉਹ ਚੱਲਦਾ ਰਹਿੰਦਾ ਹੈ। ਮੋਹ ਕੁਟੰਬ ਸਭ ਕੂੜ ਹੈ, ਕੂੜ ਰਹਿਆ ਲਪਟਾਏ। ਮਹਾਰਾਜ ਫਰਮਾਉਂਦੇ ਨੇ ਮੋਹ ਕੁਟੰਬ, ਕੁਟੰਬ ਨਾਮ ਆਪਣੇ ਪਰਿਵਾਰ ਦਾ ਹੁੰਦਾ ਹੈ। ਅਤੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਕੁਟੰਬ ਵੈਸੇ ਅਸਲ ਵਿੱਚ ਜਿਹੜਾ ਆਪਣੇ ਇਸਤਰੀ ਤੋਂ ਵਧਿਆ ਪਰਿਵਾਰ ਜਿਹੜਾ ਹੁੰਦਾ ਨਾ ਦੋਨਾਂ ਜੀਆਂ ਦਾ, ਉਸ ਅਗਲੇ ਪਰਿਵਾਰ ਦਾ ਨਾਮ ਕੁਟੰਬ ਹੁੰਦਾ ਹੈ। ਇਹਦੇ ਵਿੱਚ ਮਾਤਾ ਪਿਤਾ ਜਿਹੜੇ ਹੈ ਉਹ ਕਹਿੰਦੇ ਸੀ ਕੁਟੰਬ ਤੋਂ ਬਾਹਰ ਹੋ ਜਾਂਦੇ, ਅਗਲੀ ਪ੍ਰਣਾਲੀ ਜਿਹੜੀ ਅੱਗੇ ਚੱਲਦੀ ਹੈ ਪੀੜ੍ਹੀ ਦੋਵਾਂ ਜੀਆਂ ਤੋਂ, ਉਹਦਾ ਨਾਮ ਹੁੰਦਾ ਕੁਟੰਬ। ਅਤੇ ਯਾਦ ਰੱਖੀਏ, ਫਿਕਰ ਵੀ ਇਨਸਾਨ ਆਪਣੇ ਅਗਲੇ ਪਰਿਵਾਰ ਦਾ ਹੀ ਜ਼ਿਆਦਾ ਕਰਦਾ ਜੇ ਮਾਂ ਪਿਓ ਦਾ ਫਿਕਰ ਘਟਾ ਦਿੰਦਾ ਹੈ। ਜਿਵੇਂ ਜਿਵੇਂ ਮਾਤਾ ਪਿਤਾ ਦੇ ਮਨ ਵਿੱਚ ਸਗੋਂ ਆਪਣੀ ਔਲਾਦ ਦਾ ਪਿਆਰ ਆਉਂਦਾ ਹੈ, ਜਦੋਂ ਉਹ ਬਿਰਧ ਹੋ ਜਾਂਦੇ ਅਤੇ ਬੱਚੇ ਜਵਾਨ ਹੋ ਜਾਂਦੇ, ਪਰ ਬੱਚਿਆਂ ਦੇ ਮਨ 'ਚੋਂ ਖਿਆਲ ਮਾਤਾ ਪਿਤਾ ਦਾ ਜਿਹੜਾ ਉਹ ਘੱਟਦਾ ਜਾਂਦਾ ਹੈ। ਭਾਗਾਂ ਵਾਲੇ ਜੀਵ ਹਨ ਜਿਹੜੇ ਮਾਤਾ ਪਿਤਾ ਦੀ ਸੇਵਾ ਕਰਦੇ ਹੈ, ਉਹਨਾਂ ਦੇ ਉੱਤੇ ਮਾਤਾ ਪਿਤਾ ਵੀ ਖੁਸ਼ ਹੁੰਦਾ ਹੈ, ਗੁਰੂ ਵੀ ਖੁਸ਼ ਹੁੰਦਾ ਹੈ, ਉਹ ਭਾਗਾਂ ਵਾਲੇ ਹਨ। ਪਰ ਬਹੁਤਾਤ ਜਿਹੜੀ ਉਹ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਸੰਸਾਰ ਦੇ ਅੰਦਰ। ਤੋ ਜਿਹੜਾ ਅਗਲਾ ਕੁਟੰਬ ਆਪਣਾ ਸਹੇੜਿਆ ਹੁੰਦਾ ਹੈ, ਉਹਦਾ ਫਿਕਰ ਇਨਸਾਨ ਨੂੰ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਮੋਹ ਕੁਟੰਬ ਸਭ ਕੂੜ ਹੈ, ਕੂੜ ਨਾਮ ਹੁੰਦਾ ਝੂਠ ਦਾ। ਪਾਤਸ਼ਾਹ ਜੀ ਕਹਿੰਦੇ ਝੂਠ ਹੈ ਸਾਰਾ ਕੁਛ, ਕੂੜ ਰਹਿਆ ਲਪਟਾਏ, ਅਤੇ ਇਹ ਇਨਸਾਨ ਇਸ ਝੂਠ ਦੇ ਨਾਲ ਹੀ ਲਪਟਿਆ ਪਿਆ ਹੈ। ਇਹਦਾ ਅਰਥ ਹੁਣ ਇਹ ਤਾਂ ਨਹੀਂ ਹੁੰਦਾ, ਮਹਾਰਾਜ ਜੀ ਕਹਿੰਦੇ ਮੋਹ, ਇਹਦਾ ਇਹ ਨਹੀਂ ਅਰਥ ਹੁੰਦਾ ਵੀ ਕੀ ਫਿਰ ਕੁਟੰਬ ਨੂੰ ਛੱਡ ਕੇ ਅਤੇ ਜੰਗਲਾਂ ਨੂੰ ਇਨਸਾਨ ਚੱਲਿਆ ਜਾਏ। ਨਹੀਂ, ਆਪਣੇ ਫਰਜ਼ ਨੂੰ ਨਿਭਾਉਂਦਿਆਂ ਹੋਇਆਂ, ਜਿਵੇਂ ਇਹ ਇੱਕ ਪ੍ਰਕਿਰਤਕ ਸੇਵਾ ਹੈ, ਜਿਵੇਂ ਸਾਡੇ ਮਾਤਾ ਪਿਤਾ ਨੇ ਸਾਨੂੰ ਪਾਲਿਆ, ਇਵੇਂ ਅਸੀਂ ਆਪਣੀ ਔਲਾਦ ਨੂੰ ਅੱਗੇ ਪਾਲਣਾ ਹੈ ਅਤੇ ਉਹ ਅੱਗੇ ਆਪਣੀ ਔਲਾਦ ਨੂੰ ਪਾਲਣਗੇ। ਇਹ ਇੱਕ ਪਰਮੇਸ਼ਰ ਦੀ ਸ੍ਰਿਸ਼ਟੀ ਚੱਲਣ ਵਾਸਤੇ ਇਹ ਇੱਕ ਅਸੂਲ ਹੈ। ਪਰ ਜਿੱਥੇ ਮੋਹ ਦੀ ਗੱਲ ਆ ਜਾਂਦੀ, ਫਿਰ ਮੋਹ ਕੀ ਹੈ, ਮਨਾ ਕਿਸ ਗੱਲ ਤੋਂ ਮਹਾਰਾਜ ਕਰਦੇ ਹੈ? ਪਾਤਸ਼ਾਹ ਜੀ ਕਹਿੰਦੇ ਕਈ ਵਾਰ ਇਨਸਾਨ ਦੀ ਜ਼ਿੰਦਗੀ 'ਚ ਇਸ ਤਰ੍ਹਾਂ ਦੀ ਲਕੀਰ ਖਿੱਚੀ ਜਾਂਦੀ ਹੈ ਵੀ ਇੱਕ ਪਾਸੇ ਹੈ ਗੁਰੂ ਖੜਾ, ਅਤੇ ਇਹ ਹੁਣ ਨਿਰਣਾ ਹੋਣਾ ਹੈ ਵੀ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਜਾਂ ਗੁਰੂ ਤੋਂ ਬੇਮੁੱਖ ਹੋਣਾ ਹੈ। ਇੱਕ ਪਾਸੇ ਹੈ ਆਪਣਾ ਕੁਟੰਬ ਖੜਾ, ਇਹ ਨਿਰਣਾ ਹੋਣਾ ਵੀ ਕੁਟੰਬ ਨਾਲ ਹੁਣ ਨਾਰਾਜ਼ਗੀ ਝੱਲਣ ਨੂੰ ਤਿਆਰ ਹੈ ਜਾਂ ਕੁਟੰਬ ਦੇ ਨਾਲ ਪਿਆਰ ਨਿਭਾਉਣ ਦੇ ਵਾਸਤੇ ਗੁਰੂ ਵੱਲੋਂ ਬੇਮੁੱਖ ਹੁੰਦਾ ਹੈ। ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਦੀ ਕਈ ਵਾਰੀ ਲਕੀਰ ਖਿੱਚੀ ਜਾਂਦੀ ਹੈ। ਕੀ ਹੋਇਆ, ਪੰਘਾਣੀ ਦੇ ਜੰਗ ਦਾ ਇਤਿਹਾਸ ਸੰਗਤਾਂ ਨੇ ਕਈ ਵਾਰੀ ਸਰਵਣ ਕੀਤਾ ਹੋਏਗਾ, ਵਿੱਚੋਂ ਇੱਕ ਪੀਸ, ਇੱਕ ਟੂਕ ਮਾਤਰ ਹਵਾਲਾ ਜਿਹੜਾ ਉਹ ਆਪਾਂ ਸਾਂਝਾ ਕਰਾਂਗੇ। ਮੇਦਨੀ ਪ੍ਰਕਾਸ਼ ਰਾਜਾ ਨਾਹਨ ਰਿਆਸਤ ਦਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਤੋਂ ਬੇਨਤੀਆਂ ਕਰਕੇ ਆਪਣੀ ਰਿਆਸਤ ਵਿੱਚ ਲੈ ਗਿਆ। ਉਹ ਜਗ੍ਹਾ ਸਤਿਗੁਰਾਂ ਨੇ ਪਸੰਦ ਕੀਤੀ, ਜਮੁਨਾ ਦਰਿਆ ਦੇ ਕਿਨਾਰੇ ਉੱਥੇ ਕਿਲ੍ਹਾ ਬਣਿਆ। ਸਤਿਗੁਰਾਂ ਦੇ ਪੈਰ ਚਰਨ ਪੈਣ ਦਾ ਸਦਕਾ ਪੌਂਟਾ ਸਾਹਿਬ ਨਾਮ ਉਹਦਾ ਰੱਖਿਆ ਗਿਆ। ਲਾਗਲੀ ਰਿਆਸਤ ਜਿਹਦੇ ਨਾਲ ਬਾਰਡਰ ਲੱਗਦਾ ਮੇਦਨੀ ਪ੍ਰਕਾਸ਼ ਰਾਜੇ ਦਾ, ਉਹ ਹੈ ਸ੍ਰੀਨਗਰ ਰਿਆਸਤ, ਅਤੇ ਉੱਥੇ ਦਾ ਜਿਹੜਾ ਰਾਜਾ ਸੀਗਾ ਉਹ ਸੀਗਾ ਫਤਿਹ ਸ਼ਾਹ ਰਾਜਾ। ਫਤਿਹ ਸ਼ਾਹ ਰਾਜਾ ਜਿਹੜਾ ਨਾਹਨ ਦੇ ਮੇਦਨੀ ਪ੍ਰਕਾਸ਼ ਰਾਜੇ ਦੇ ਇਲਾਕੇ ਨੂੰ ਹਮਲਾ ਕਰਕੇ ਜਿੱਤਣਾ ਚਾਹੁੰਦਾ ਸੀ। ਮੇਦਨੀ ਪ੍ਰਕਾਸ਼ ਜਿਹੜਾ ਉਹ ਡਰਿਆ, ਕਿਸ ਕਾਰਨ ਕਰਕੇ ਡਰਿਆ? ਕਿਉਂਕਿ ਜਿਤਨੇ ਵੀ ਪਹਾੜੀ ਰਾਜੇ ਸੀ ਇਹਨਾਂ ਸਾਰਿਆਂ ਦਾ ਮੁਖੀ ਰਾਜਾ ਭੀਮ ਚੰਦ ਸੀ, ਅਤੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਦੇ ਨਾਲ ਉੱਧਰ ਜਿਹੜਾ ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾਹ ਉਹਦੀ ਲੜਕੀ ਦੀ ਮੰਗਣੀ ਹੋ ਗਈ ਸੀਗੀ, ਅਤੇ ਵਿਆਹ ਜਿਹੜਾ ਸੀ ਉਹ ਨੇੜੇ ਹੀ ਆ ਰਿਹਾ ਸੀਗਾ। ਮੇਦਨੀ ਪ੍ਰਕਾਸ਼ ਇਉਂ ਡਰਦਾ ਸੀ ਕਿ ਹੁਣ ਸਾਰਿਆਂ ਰਾਜਿਆਂ ਦਾ ਮੁਖੀ ਰਾਜਾ ਇਹਦਾ ਕੁੜਮ ਬਣ ਗਿਆ, ਅਤੇ ਇਹਨਾਂ ਦੀਆਂ ਫੌਜਾਂ ਦੀ ਇੱਕ ਮੁੱਠ ਤਾਕਤ ਹੋ ਗਈ, ਮੇਰਾ ਇਲਾਕਾ ਤਾਂ ਝੱਟ ਹੀ ਮੱਲ ਸਕਦੇ ਆ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਕਿਹਾ ਵੀ ਆਪਾਂ ਤੁਹਾਡਾ ਖੂਨ ਨਹੀਂ ਵਹਾਉਣਾ ਚਾਹੁੰਦੇ, ਮਹਾਰਾਜ ਨੇ ਫਤਿਹ ਸ਼ਾਹ ਨੂੰ ਵੀ ਸੱਦ ਲਿਆ, ਇੱਧਰੋਂ ਮੇਦਨੀ ਪ੍ਰਕਾਸ਼ ਨੂੰ ਵੀ ਸੱਦ ਲਿਆ, ਅਤੇ ਦੋਨਾਂ ਨੂੰ ਬਿਠਾ ਕੇ ਉਹਨਾਂ ਦੀ ਸੁਲਾਹ ਕਰਵਾ ਦਿੱਤੀ, ਉਹਨਾਂ ਦੇ ਹੱਥ ਮਿਲਾ ਦਿੱਤੇ, ਅਤੇ ਪਾਤਸ਼ਾਹ ਨੇ ਕਿਹਾ ਏਕਤਾ ਦੇ ਨਾਲ ਰਿਹਾ ਕਰੋ। ਦੋਨੇ ਸਹਿਮਤ ਹੋ ਗਏ। ਹੁਣ ਕੀ ਹੋਇਆ, ਜਦੋਂ ਵਿਆਹ ਨੇੜੇ ਆ ਗਿਆ, ਭੀਮ ਚੰਦ ਦਾ ਲੜਕਾ ਜੰਝ ਲੈ ਕੇ ਜਦੋਂ ਇੱਧਰੋਂ ਦੀ ਲੰਘਣਾ ਹੈ, ਅਤੇ ਮਹਾਰਾਜ ਪਾਤਸ਼ਾਹ ਨੇ ਆਪਣੇ ਸਿੰਘਾਂ ਦੀ ਚੌਂਕੀ ਰਾਜ ਬਿਠਾਲ ਦਿੱਤੀ ਵੀ ਕਦਾ ਚਿੱਤ ਨਹੀਂ ਇੱਧਰ ਦੀ ਲੰਘ ਸਕਦੇ ਤੁਸੀਂ, ਕਿਉਂਕਿ ਭੀਮ ਚੰਦ ਸਤਿਗੁਰਾਂ ਨਾਲ ਵੈਰ ਕਮਾਉਂਦਾ ਸੀ। ਹੁਣ ਇੱਧਰ ਫਤਿਹ ਸ਼ਾਹ ਰਾਜਾ ਜਿਹੜਾ ਇਹ ਵੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਮੰਨਦਾ ਸੀ, ਅਤੇ ਇਹਨੇ ਵਿਆਹ ਦੇ ਉੱਤੇ ਸਤਿਗੁਰਾਂ ਨੂੰ ਬੁਲਾਇਆ ਵੀ ਮਹਾਰਾਜ ਪਾਤਸ਼ਾਹ ਜੀ, ਮੇਰੀ ਪੁੱਤਰੀ ਦੇ ਵਿਆਹ 'ਤੇ ਤੁਸੀਂ ਨਹੀਂ ਹਾਜ਼ਰੀਆਂ ਭਰਿਓ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਤਾਂ ਨਾ ਗਏ, ਮਹਾਰਾਜ ਜੀ ਦੀਆਂ ਫੌਜਾਂ ਦਾ ਕਮਾਂਡਰ ਸੀ ਨੰਦ ਚੰਦ, ਜਿਹੜੇ ਨੰਦ ਲਾਲ ਜੀ ਹੋਏ ਉਹ ਹੋਰ ਹੈ, ਇਹ ਨੰਦ ਚੰਦ ਸੀ, ਇਹਨੂੰ ਭੇਜਿਆ। ਉਹਨਾਂ ਸਮਿਆਂ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1 ਲੱਖ ਰੁਪਏ ਦਾ ਸ਼ਗਨ ਭੇਜਿਆ, 1 ਲੱਖ ਰੁਪਏ ਦਾ ਤੰਬੋਲ ਜਿਹਨੂੰ ਕਹਿੰਦੇ ਆ, ਫਤਿਹ ਸ਼ਾਹ ਦੀ ਪੁੱਤਰੀ ਦੇ ਵਿਆਹ ਦੇ ਉੱਤੇ ਨੰਦ ਚੰਦ ਦੀ ਕਮਾਂਡ ਹੇਠ ਕੁਝ ਯੋਧੇ ਸੂਰਬੀਰ ਭੇਜੇ, ਅਤੇ ਕੁਝ ਮਹਾਰਾਜ ਪਾਤਸ਼ਾਹ ਜੀ ਨੇ ਚੰਗੀਆਂ ਵਸਤੂਆਂ ਅਤੇ 1 ਲੱਖ ਰੁਪਏ ਦਾ ਤੰਬੋਲ ਭੇਜਿਆ ਸ਼ਗਨ ਦੇ ਵਾਸਤੇ, ਭਈ ਉਹਨੇ ਆਪਣੀ ਧੀ ਦੇ ਵਿਆਹ 'ਤੇ ਬੁਲਾਇਆ ਹੈ। ਹੁਣ ਗੱਲ ਆਪਾਂ ਕਰ ਰਹੇ ਸੀ ਕਿ ਪਰਿਵਾਰ ਦੇ ਕੁਟੁੰਬ ਦੇ ਮੋਹ ਵਿੱਚ ਆਣ ਕੇ ਜਦੋਂ ਕਈ ਵਾਰੀ ਜ਼ਿੰਦਗੀ 'ਚ ਐਸੀ ਲਕੀਰ ਖਿੱਚੀ ਜਾਂਦੀ ਵੀ ਹੁਣ ਗੁਰੂ ਦਾ ਪੱਖ ਪਾਲਣਾ ਜਾਂ ਪਰਿਵਾਰ ਦਾ ਪੱਖ ਪਾਲਣਾ। ਜਦੋਂ ਭੀਮ ਚੰਦ ਆਪਣੇ ਲੜਕੇ ਨੂੰ ਤੋਂ ਜੰਝ ਦੇ ਰੂਪ ਦੇ ਵਿੱਚ ਉੱਥੇ ਲੈ ਕੇ ਪਹੁੰਚਿਆ, ਤਾਂ ਉਹਨੂੰ ਪਤਾ ਲੱਗਾ ਨਾ ਕਿ ਮੇਰੇ ਕੁੜਮ ਨੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਸੱਦਿਆ ਹੋਇਆ ਲੜਕੀ ਦੇ ਵਿਆਹ 'ਤੇ, ਅਤੇ ਆਪ ਨਹੀਂ ਗੁਰੂ ਜੀ ਆਏ, ਉਹਨਾਂ ਨੇ 1 ਲੱਖ ਰੁਪਏ ਦਾ ਤੰਬੋਲ ਭੇਜਿਆ ਹੋਇਆ। ਅਤੇ ਉਸ ਵਕਤ ਭੀਮ ਚੰਦ ਨੇ ਇੱਕ ਬਹੁਤ ਵੱਡੀ ਪ੍ਰੀਖਿਆ ਪਾ ਦਿੱਤੀ, ਕਹਿੰਦਾ ਗੁਰੂ ਗੋਬਿੰਦ ਸਿੰਘ ਸਾਡਾ ਦੁਸ਼ਮਣ ਹੈ ਅਤੇ ਤੂੰ ਸਾਡਾ ਕੁੜਮ ਹੈ, ਤੂੰ ਉਹਨਾਂ ਨਾਲ ਰੱਖਦਾ ਮਿੱਤਰਤਾ, ਤੇਰਾ ਇੰਨਾ ਪ੍ਰੇਮ ਹੈ ਵੀ ਉਹਨਾਂ ਨੇ ਵਿਆਹ ਦੇ ਉੱਤੇ ਇੰਨਾ ਸ਼ਗਨ ਭੇਜਿਆ। ਅਤੇ ਨੰਦ ਚੰਦ ਜਿਹੜਾ ਉਹ ਆਪਣੀ ਥੋੜ੍ਹੀ ਜਿਹੀ ਫੌਜ ਲੈ ਕੇ ਵੀ ਆਇਆ ਹੋਇਆ ਅਤੇ ਬਾਹਰ ਕੈਂਪ ਲਾਇਆ ਹੋਇਆ। ਭੀਮ ਚੰਦ ਨੇ ਐਸੀ ਪ੍ਰੀਖਿਆ ਪਾ ਦਿੱਤੀ, ਕਹਿੰਦਾ ਇਹ ਤੇਰੀ ਲੜਕੀ ਵਿਆਹ ਕੇ ਹੀ ਨਹੀਂ ਖੜਾਂਗੇ, ਜਾਂ ਤਾਂ ਗੁਰੂ ਗੋਬਿੰਦ ਸਿੰਘ ਦਾ ਦੁਸ਼ਮਣ ਬਣ। ਉਹਦਾ ਵਿਚਾਰੇ ਦਾ ਸਿਰ ਚਕਰਾ ਗਿਆ, ਕਹਿੰਦਾ ਉਹ ਤਾਂ ਸੱਚੇ ਸਤਿਗੁਰੂ ਹਨ, ਕਿਸੇ ਦਾ ਬੁਰਾ ਨਹੀਂ ਸੋਚਦੇ, ਉਹਨਾਂ 'ਤੇ ਸਾਡੀ ਏਕਤਾ ਕਰਵਾ ਦਿੱਤੀ ਹੈ, ਉਹ ਤਾਂ ਭਲਾ ਲੋਚਦੇ ਨੇ, ਕਹਿੰਦਾ ਇਸ ਗੱਲ ਦਾ ਸਾਨੂੰ ਪਤਾ ਨਹੀਂ, ਜਾਂ ਗੁਰੂ ਗੋਬਿੰਦ ਸਿੰਘ ਦਾ ਦੁਸ਼ਮਣ ਬਣ, ਅਤੇ ਜਾਂ ਜੇ ਨਹੀਂ ਤੂੰ ਦੁਸ਼ਮਣ ਬਣ ਸਕਦਾ, ਇੱਦਾਂ ਹੀ ਉਹਨਾਂ ਵਿੱਚ ਸ਼ਰਧਾ ਰੱਖਣੀ ਹੈ, ਅਤੇ ਫਿਰ ਤੇਰੀ ਲੜਕੀ ਦਾ ਡੋਲਾ ਛੱਡ ਜਾਵਾਂਗੇ। ਉਸ ਵਕਤ ਉਹਦੇ ਅੱਗੇ ਬੜੀ ਵੱਡੀ ਇੱਕ ਲਕੀਰ ਖਿੱਚੀ ਗਈ ਵੀ ਹੁਣ ਗੁਰੂ ਦਾ ਪੱਖ ਰੱਖਣਾ ਕਾਇਮ ਕਿ ਜਾਂ ਹੁਣ ਇੱਧਰ ਭੀਮ ਚੰਦ ਨੇ ਜੋ ਪ੍ਰੀਖਿਆ ਪਾ ਦਿੱਤੀ ਹੈ ਉਹ ਕਾਇਮ ਰੱਖਣੀ ਹੈ। ਉਸ ਵਕਤ ਆਖਰ ਉਹ ਡੋਲ ਗਿਆ, ਫਤਿਹ ਸ਼ਾਹ ਡੋਲ ਗਿਆ, ਕਹਿੰਦਾ ਮੇਰੀ ਲੜਕੀ ਦਾ ਡੋਲਾ ਨਾ ਛੱਡ ਕੇ ਜਾਇਓ, ਜਿੱਦਾਂ ਤੁਸੀਂ ਕਹਿੰਦੇ ਜੇ ਉੱਦਾਂ ਹੀ ਮੈਂ ਮੰਨਣ ਨੂੰ ਤਿਆਰ ਹੈ। ਆਖਰ ਉਹਨਾਂ ਨੇ ਸ਼ਰਤੇ ਪਹਿਲਾਂ ਮਨਾਈ, ਕਹਿੰਦੇ ਜਦੋਂ ਲਾਵਾਂ ਹੋਣ ਤੋਂ 2-4 ਦਿਨ ਬਾਅਦ ਇਹਨਾਂ ਨੂੰ ਡੋਲੀ ਨੂੰ ਤਾਂ ਤੋਰ ਦੇਵਾਂਗੇ, ਇਹ ਚਲੇ ਜਾਣਗੇ ਅਤੇ ਪਿੱਛੋਂ ਗੁਰੂ ਗੋਬਿੰਦ ਸਿੰਘ ਨਾਲ ਲੜਨੀ ਜੰਗ, ਅਤੇ ਜਿੰਨੀਆਂ ਸਾਡੀਆਂ ਫੌਜਾਂ ਹੋਣਗੀਆਂ ਉਹ ਇਕੱਠੀਆਂ ਹੋ ਕੇ ਲੜਨਗੀਆਂ, ਪਰ ਸਭ ਤੋਂ ਅੱਗੇ ਅੱਗੇ ਤੂੰ ਗੁਰੂ ਗੋਬਿੰਦ ਸਿੰਘ ਵੱਲ ਨੂੰ ਤੀਰ ਚਲਾਉਂਦਾ ਹੋਇਆ ਅਗਾਂਹ ਜਾਏਗਾ, ਇਹ ਸ਼ਰਤ ਮੰਨ। ਆਖਰ ਪਰਿਵਾਰ ਦੇ ਮੋਹ ਦੇ ਵਿੱਚ ਜਕੜਿਆ ਹੋਇਆ ਫਤਿਹ ਸ਼ਾਹ ਇਹ ਸ਼ਰਤ ਨੂੰ ਮੰਨ ਗਿਆ, ਕਹਿੰਦਾ ਇੱਦਾਂ ਹੀ ਕਰ ਲਊਂਗਾ, ਹੋਰ ਕੀ ਕਹਿੰਦੇ ਜੇ, ਲੜਕੀ ਦਾ ਡੋਲਾ ਨਾ ਛੱਡ ਕੇ ਜਾਇਓ। ਉੱਥੇ ਹੁਣ ਜਦੋਂ ਗ੍ਰਿਸਤੀ ਬੰਦਾ ਦਿਲ ਵਿੱਚ ਸੋਚਦਾ ਹੈ, ਅਤੇ ਗ੍ਰਿਸਤੀ ਬੰਦੇ ਦੇ ਮਨ ਵਿੱਚ ਆ ਵੀ ਸਕਦਾ ਵੀ ਉਹ ਵਿਚਾਰਾ ਮਜਬੂਰੀ ਦਾ ਮਾਰਿਆ ਕੀ ਕਰਦਾ, ਪਰ ਨਹੀਂ, ਜੇ ਕਿਤੇ ਉਹ ਇੰਨੀ ਦਲੇਰੀ ਕਰ ਲੈਂਦਾ ਭਾਈ ਤੁਸੀਂ ਡੋਲਾ ਛੱਡ ਕੇ ਜਾਂਦੇ ਜੇ ਤਾਂ ਬੇਸ਼ੱਕ ਛੱਡ ਜਾਓ, ਅਤੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬੇਮੁੱਖ ਨਹੀਂ ਹੋਣਾ। ਅਤੇ ਇਸੇ ਕੰਨਿਆ ਨੂੰ ਦਸਮ ਪਾਤਸ਼ਾਹ ਮਹਾਰਾਜ ਨੇ ਕੋਈ ਸਿਦਕੀ ਸੁੱਚਾ ਪਵਿੱਤਰ ਬਾਣੀ ਪੜ੍ਹਨ ਵਾਲਾ ਭਜਨੀਕ ਸਿੱਖ ਜਿਹੜਾ ਸੀ ਉਹ ਕੋਈ ਵਰ ਲੱਭ ਦੇਣਾ ਸੀਗਾ। ਮਹਾਰਾਜ ਨੇ ਆਪਣੇ ਚਰਨਾਂ ਵਿੱਚ ਰਹਿਣ ਵਾਲੇ ਇਹ ਗੁਰੂ ਨਾਨਕ ਸਾਹਿਬ ਦੀ ਤੋਂ ਚੱਲ ਰਹੀ ਸਿੱਖੀ ਦੇ ਵਿੱਚ ਹਜ਼ਾਰਾਂ ਸੰਗਤਾਂ ਮਹਾਰਾਜ ਦੇ ਕੋਲ ਅਨੰਦਪੁਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਸੀ। ਮਹਾਰਾਜ ਪਾਤਸ਼ਾਹ ਨੇ ਕੋਈ ਉੱਚੇ ਜੀਵਨ ਵਾਲਾ ਕੋਈ ਸੱਚਾ ਸਿਦਕੀ ਸਿੱਖ ਉਸੇ ਰਾਜੇ ਦੀ ਬਰਾਦਰੀ 'ਚੋਂ ਹੀ ਲੱਭ ਕੇ ਮਹਾਰਾਜ ਜੀ ਨੇ ਲੱਭ ਦੇਣਾ ਸੀ ਅਤੇ ਉਹਦੀ ਲੜਕੀ ਮਹਾਰਾਜ ਨੇ ਆਪਣੀਆਂ ਧੀਆਂ ਵਾਂਗ ਵਿਆਹ ਦੇਣੀ ਸੀ। ਪਰ ਕੀ ਹੋਇਆ, ਆਖਰ ਉਹ ਸ਼ਰਤ ਉਹਨਾਂ ਦੀ ਮੰਨ ਗਿਆ, ਵਿਆਹ ਜਿਹੜਾ ਸੀ ਭੀਮ ਚੰਦ ਦੇ ਲੜਕੇ ਨਾਲ ਹੋਇਆ। ਇਹਨਾਂ ਨੇ ਸਕੀਮ ਘੜ ਕੇ ਅਤੇ ਨੰਦ ਚੰਦ ਦਸਮ ਪਾਤਸ਼ਾਹ ਵੱਲੋਂ ਜੋ ਭੇਜੇ ਹੋਏ ਸੀ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਕੋਲੋਂ ਘੋੜੇ ਆਦਿਕ ਸਭ ਕੁਝ ਖੂਨ ਵਾਸਤੇ ਵੀ ਤਿਆਰੀ ਕੀਤੀ। ਪਰ ਉਹ ਬੜਾ ਚੁਸਤ ਕਮਾਂਡਰ ਸੀ ਆਨੰਦ ਚੰਦ, ਉਹਨੇ ਫੁਰਤੀ ਦੇ ਨਾਲ ਸੋ ਆਪਣੀ ਫੌਜ ਨੂੰ ਨਾਲ ਲਿਆ ਅਤੇ ਉਹ ਪਾਉਂਟਾ ਸਾਹਿਬ ਪਹੁੰਚ ਗਏ। ਪਿੱਛੋਂ ਫਿਰ ਇਹ ਜੰਗ ਹੋਇਆ ਸੀ, ਜਿਸ ਜੰਗ ਦੇ ਵਿੱਚ ਦਸਮ ਪਾਤਸ਼ਾਹ ਮਹਾਰਾਜ ਦੀ ਜਿੱਤ ਹੋਈ ਅਤੇ ਬਾਅਦ ਵਿੱਚ ਪਾਤਸ਼ਾਹ ਨੇ ਪਾਉਂਟਾ ਸਾਹਿਬ ਆ ਕੇ ਇਹ ਜਿਹੜਾ ਜੰਗ ਦਾ ਸਾਰਾ ਇਤਿਹਾਸ ਸੀ ਉਹਨੂੰ ਆਪਣੀ ਕਲਮ ਨਾਲ ਲਿਖਿਆ ਸੀ। ਅਤੇ ਮਹਾਰਾਜ ਦੇ ਇੱਕ ਇੱਕ ਬਚਨ ਦੇ ਵਿੱਚ ਅਰਥ ਭਰਪੂਰ। ਮਹਾਰਾਜ ਨੇ ਕਿਹਾ, ਫਤਿਹ ਸ਼ਾਹ ਕੋਪਾ ਤਬ ਰਾਜਾ। ਮਹਾਰਾਜ ਨੇ ਕਿਹਾ ਜਦੋਂ ਜੰਗ ਸ਼ੁਰੂ ਹੋਈ ਤਾਂ ਉਹੀ ਫਤਿਹ ਸ਼ਾਹ ਜਿਹੜਾ ਸਾਡਾ ਪਹਿਲਾਂ ਸ਼ਰਧਾਲੂ ਸੀ, ਭੀਮ ਚੰਦ ਨੇ ਉਹਨੂੰ ਸ਼ਰਤ ਮਨਾਈ ਸੀ ਕਿ ਦਸਵੇਂ ਪਾਤਸ਼ਾਹ ਨਾਲ ਲੜਨਾ ਪਏਗਾ। ਅਤੇ ਆਖਰ ਉਹ ਕੋਪਾ, ਕੋਪਾ ਦਾ ਅਰਥ ਹੁੰਦਾ ਕ੍ਰੋਧ ਵਿੱਚ ਆ ਕੇ ਕ੍ਰੋਧੀ ਹੋਇਆ ਸਾਡੇ 'ਤੇ। ਅਤੇ ਮਹਾਰਾਜ ਕਹਿੰਦੇ, ਲੋਹੋ ਪਰਿਓ ਹਮ ਸਿਓ ਬਿਨ ਕਾਜਾ। ਲੋਹੋ ਪਰਿਓ ਦਾ ਅਰਥ ਹੁੰਦਾ ਲੜ ਪੈਣਾ। ਮਹਾਰਾਜ ਕਹਿੰਦੇ ਬਿਨ ਕਾਜਾ, ਭਈ ਉਹਦਾ ਸਾਡੇ ਨਾਲ ਕੋਈ ਪੁਰਾਤਨ ਵੈਰ ਨਹੀਂ ਸੀਗਾ, ਬਿਨਾਂ ਕਾਜ ਤੋਂ ਬਿਨਾਂ ਮਤਲਬ ਤੋਂ ਉਹ ਸਾਡੇ ਨਾਲ ਆ ਕੇ ਫੌਜਾਂ ਦੇ ਅੱਗੇ ਅੱਗੇ ਆਣ ਕੇ ਲੜਿਆ। ਜਿੱਥੇ ਉਹ ਸਨਮੁੱਖ ਸੀਗਾ, ਗੁਰੂ ਦੀਆਂ ਖੁਸ਼ੀਆਂ ਲੈ ਰਿਹਾ ਸੀ, ਉੱਥੇ ਆਖਰ ਮੋਹ ਦਾ ਮਾਰਿਆ ਹੋਇਆ ਵਿਚਾਰਾ ਬੇਮੁੱਖ ਹੋ ਗਿਆ ਅਤੇ ਗੁਰੂ ਸਾਹਿਬ ਜੀ ਦੇ ਨਾਲ ਲੜਿਆ। ਫਤਿਹ ਸ਼ਾਹ ਕੋਪਾ ਤਬ ਰਾਜਾ, ਲੋਹੋ ਪਰਿਓ ਹਮ ਸਿਓ ਬਿਨ ਕਾਜਾ। ਬਿਨਾਂ ਕਾਜ ਤੋਂ ਬਿਨਾਂ ਮਤਲਬ ਤੋਂ ਪਾਤਸ਼ਾਹ ਕਹਿੰਦੇ ਸਾਡੇ ਨਾਲ ਆ ਕੇ ਲੜਿਆ। ਇਸ ਜੰਗ ਵਿੱਚ ਪਾਤਸ਼ਾਹ ਦੀ ਜਿੱਤ ਹੋਈ ਸੀਗੀ, ਪਹਾੜੀ ਰਾਜੇ ਦੌੜ ਗਏ ਸੀ। ਹਰੀਚੰਦ ਰਾਜਾ ਇਹਨਾਂ ਦਾ ਸਭ ਤੋਂ ਵੱਡਾ ਸੈਨਿਕ ਜਿਹੜਾ ਸੀ ਉਹ ਜਦੋਂ ਮਾਰਿਆ ਅਤੇ ਸਾਰੇ ਜਿਹੜੇ ਪਹਾੜੀ ਰਾਜੇ ਫੌਜਾਂ ਲੈ ਕੇ ਭੱਜ ਗਏ। ਗੁਰੂ ਪਾਤਸ਼ਾਹ ਇਹ ਫਰਮਾ ਰਹੇ ਨੇ, ਪਾਤਸ਼ਾਹ ਦਾ ਬਚਨ ਹੈ, ਮੋਹ ਕੁਟੰਬ ਸਭ ਕੂੜ ਹੈ ਕੂੜ ਰਹੇ ਆ ਲਪਟਾਏ। ਇਨਸਾਨ ਕੁਟੰਬ ਦੇ ਮੋਹ ਦੇ ਵਿੱਚ ਮਹਾਰਾਜ ਜੀ ਕਹਿੰਦੇ ਲਪਟਿਆ ਰਹਿੰਦਾ ਹੈ, ਪਰ ਇਹ ਸਭ ਕੁਝ ਝੂਠ ਹੀ ਹੈ। ਮਹਾਰਾਜ ਕਹਿੰਦੇ ਨੇ ਮੋਹ ਪਾਲਦਾ ਪਾਲਦਾ ਇਨਸਾਨ ਕਈ ਵਾਰੀ ਇਸ ਔਲਾਦ ਦੀ ਖਾਤਰ ਪਾਪ ਕਰਦਾ ਹੈ, ਵਲ ਛਲ ਕਰਕੇ ਬਾਹਰੋਂ ਵੱਧ ਤੋਂ ਵੱਧ ਪੈਸੇ ਖਿੱਚ ਖਿੱਚ ਕੇ ਘਰ ਲਿਆਉਂਦਾ ਹੈ। ਪਾਤਸ਼ਾਹ ਜੀ ਕਹਿੰਦੇ ਪਰ ਮਹਾਰਾਜ ਦੇ ਵੱਲੋਂ ਇਹ ਇਨਸਾਨ ਨਾਰਾਜ਼ਗੀ ਸਹੇੜ ਲੈਂਦਾ ਹੈ, ਕਿਉਂਕਿ ਪਾਤਸ਼ਾਹ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹੱਕ ਦੀ ਕਮਾਈ ਕਰਕੇ ਉਹਦੇ ਨਾਲ ਪਰਿਵਾਰ ਪਾਲਣਾ, ਉਹਦੇ ਨਾਲ ਬੱਚਿਆਂ ਨੂੰ ਰੋਟੀ ਖਵਾਉਣੀ, ਉਹਦੇ ਨਾਲ ਪਤੀ ਪਤਨੀ ਨੂੰ ਰੋਟੀ ਖਵਾਉਣੀ, ਇਹ ਤਾਂ ਮਹਾਰਾਜ ਜੀ ਨੇ ਆਪ ਸਿੱਖਿਆ ਦਿੱਤੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪ ਖੇਤੀਬਾੜੀ ਕਰਕੇ ਦਿਖਾਈ ਹੈ। ਨਹੀਂ ਤਾਂ ਮਹਾਰਾਜ ਜੀ ਨੂੰ ਕੀ ਲੋੜ ਸੀ ਖੇਤੀਬਾੜੀ ਕਰਨ ਦੀ? ਇੰਨੀ ਮਾਨਤਾ ਸੀ, ਸੰਗਤਾਂ ਉਹਨਾਂ ਦੇ ਅੱਗੇ ਸੋਨੇ ਦੇ ਮਹਿਲ ਖੜ੍ਹੇ ਕਰ ਸਕਦੀਆਂ ਸਨ। ਇੰਨੀਆਂ ਉਦਾਸੀਆਂ, ਚਾਰ ਉਦਾਸੀਆਂ ਦੇ ਦੌਰਾਨ ਵੱਡੇ ਵੱਡੇ ਰਾਜੇ ਨਵਾਬ ਜਾਗੀਰਦਾਰ ਮਹਾਰਾਜ ਦੇ ਸ਼ਰਧਾਲੂ ਸੀ, ਪਰ ਪਾਤਸ਼ਾਹ ਨੇ ਖੇਤੀ ਕਰਕੇ ਦਿਖਾਈ। ਇਹਦਾ ਮਤਲਬ ਇਹੀ ਸੀ ਵੀ ਇੱਦਾਂ ਦੀ ਕੀਤੀ ਕਮਾਈ ਜਿਹੜੀ ਉਹ ਪ੍ਰਵਾਨ ਹੈ, ਜਿਹੜੀ ਆਪਣੇ ਹੱਕ ਦੀ ਕਮਾਈ ਹੈ ਉਹ ਪ੍ਰਵਾਨ ਹੈ। ਇਸ ਵਾਸਤੇ ਪਾਤਸ਼ਾਹ ਫਰਮਾਉਂਦੇ ਨੇ ਇਹ ਫਰਜ਼ ਸਮਝ ਕੇ ਪਰਿਵਾਰ ਨੂੰ ਪਾਲਣਾ ਚਾਹੀਦਾ ਹੈ। ਆਪਣੀ ਜਿਤਨੀ ਮਿਹਨਤ ਹੈ, ਜਿਤਨੀ ਜੌਬ ਹੈ, ਜਿਤਨਾ ਸਾਡਾ ਹੱਕ ਬਣਦਾ, ਉਹਨਾਂ ਪੈਸਿਆਂ ਨਾਲ ਪਰਿਵਾਰ ਪਾਲਣਾ ਚਾਹੀਦਾ। ਜਿਹੜਾ ਵਲ ਛਲ ਕਰਕੇ ਮਹਾਰਾਜ ਜੀ ਕਹਿੰਦੇ ਲਿਆਉਣਾ ਹੈ, ਉਹ ਫਿਰ ਉਹ ਗੱਲ ਹੋ ਜਾਏਗੀ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ, ਅਨ ਦਿਨ ਚਿੰਤਾ ਚਿੰਤਵੈ, ਚਿੰਤਾ ਬੱਧਾ ਜਾਏ। ਪਾਤਸ਼ਾਹ ਕਹਿੰਦੇ ਨੇ ਜਿਹੜਾ ਪ੍ਰਭੂ ਜੀ ਨੂੰ ਭੁੱਲਿਆ ਹੋਇਆ ਇਨਸਾਨ ਹੈ, ਜਿਹੜਾ ਅੰਨ ਦਿਨ ਦਿਨ ਅਤੇ ਰਾਤ ਚਿੰਤਾ ਚਿੰਤਵੈ, ਚਿੰਤਾ ਹੀ ਚਿਤਵਦਾ ਰਹਿੰਦਾ ਹੈ, ਬਾਣੀ ਵਿੱਚ ਇੱਕ ਜਗ੍ਹਾ 'ਤੇ ਪਾਤਸ਼ਾਹ ਫਰਮਾਨ ਕਰਦੇ ਨੇ, ਚਿੰਤਤ ਹੀ ਦੀਸੈ ਸਭ ਕੋਏ, ਚੇਤੇ ਏਕ ਤਹੀ ਸੁਖ ਹੋਏ। ਪਾਤਸ਼ਾਹ ਕਹਿੰਦੇ ਪਹਿਲਾਂ ਤਾਂ ਸਾਰੀ ਮਨੁੱਖਤਾ ਨੂੰ ਵੇਖੋ, ਮੱਥੇ ਤੋਂ ਪਾਤਸ਼ਾਹ ਕਹਿੰਦੇ ਪਤਾ ਲੱਗ ਜਾਂਦਾ ਹੈ, ਚਿੰਤਤ ਹੀ ਦੀਸੈ ਸਭ ਕੋਏ, ਹਰ ਕੋਈ ਚਿੰਤਾ ਦੇ ਵਿੱਚ ਹੀ ਦਿਸ ਰਿਹਾ ਹੈ, ਚਿੰਤਤ ਹੀ ਦੀਸੈ ਸਭ ਕੋਏ। ਫਿਰ ਪਾਤਸ਼ਾਹ ਨੇ ਨਾਲ ਹੀ ਅਗਲੀ ਪੰਗਤੀ ਕਹਿਤੀ, ਚੇਤੇ ਏਕ ਤਹੀ ਸੁਖ ਹੋਏ। ਜਿਹੜਾ ਇੱਕ ਰੱਬ ਨੂੰ ਚੇਤੇ ਕਰ ਲਵੇ, ਇੱਕ ਰੱਬ ਦੀ ਚਿੰਤਾ ਕਰ ਲਵੇ, ਅਤੇ ਪਾਤਸ਼ਾਹ ਕਹਿੰਦੇ ਤਹੀ ਸੁਖ ਹੋਏ, ਤਿਸ ਨੂੰ ਸੁੱਖ ਮਿਲ ਜਾਂਦਾ ਹੈ, ਤਿਸ ਦੇ ਅੰਦਰ ਸੁੱਖ ਹੁੰਦਾ ਹੈ। ਇੱਕ ਜਗ੍ਹਾ 'ਤੇ ਭਗਤ ਨਾਮਦੇਵ ਸਾਹਿਬ ਜੀ ਨੇ ਬਚਨ ਕੀਤਾ ਹੈ, ਉਹ ਕਹਿੰਦੇ ਨੇ ਏਕਲ ਚਿੰਤਾ ਰਾਖ ਅਨੰਤਾ ਔਰ ਤਜਹੋ ਸਭ ਆਸਾ ਰੇ। ਉਹ ਕਹਿੰਦੇ ਚਿੰਤਾ 'ਤੇ ਕਰਨ ਦੀ ਜਾਚ ਹੈ ਮਨੁੱਖ ਤੈਨੂੰ ਆਈ ਹੈ, ਚੱਲ ਕਈ ਕੰਮ 'ਤੇ ਨਵੇਂ ਸਿੱਖਣੇ ਪੈਂਦੇ ਹੈ। ਉਹ ਕਹਿੰਦੇ ਹੈ ਮਨੁੱਖ ਤੈਨੂੰ ਚਿੰਤਾ ਕਰਨ ਦੀ ਜਾਚ 'ਤੇ ਆਈ ਹੈ, ਤਜਰਬਾ 'ਤੇ ਤੇਰਾ ਬਣਿਆ ਹੀ ਹੈ। ਉਹ ਕਹਿੰਦੇ ਇੱਦਾਂ ਕਰ ਪਈ ਏਕਲ ਚਿੰਤਾ, ਏਕਲ ਦਾ ਅਰਥ ਹੈ ਇੱਕ ਚਿੰਤਾ। ਉਹ ਕਹਿੰਦੇ ਇੱਕ ਚਿੰਤਾ ਆਪਣੇ ਮਨ ਵਿੱਚ ਰੱਖ, ਰਾਖ ਅਨੰਤਾ, ਅਨੰਤਾ ਨਾਮ ਹੈ ਰੱਬ ਦਾ, ਅਨੰਤਾ ਤੋਂ ਲੈਣਾ ਬੇਅੰਤਾ, ਜਿਹੜਾ ਬੇਅੰਤ ਪਰਮਾਤਮਾ ਹੈ ਉਹਦੀ ਚਿੰਤਾ ਨਾਮਦੇਵ ਸਾਹਿਬ ਜੀ ਕਹਿੰਦੇ ਤੂੰ ਮਨ ਵਿੱਚ ਰੱਖ ਲੈ, ਵੀ ਉਹਦਾ ਚੇਤਾ ਨਾ ਭੁੱਲੇ, ਉਹਦੀ ਯਾਦ ਨਾ ਭੁੱਲੇ। ਜਦੋਂ ਭੁੱਲਣ ਲੱਗੇ ਤੈਨੂੰ ਬਹੁਤ ਜ਼ਿਆਦਾ ਚਿੰਤਾ ਲੱਗੇ, ਅਤੇ ਇਹ ਚਿੰਤਾ ਉਹ ਕਹਿੰਦੇ ਜੇ ਤੂੰ ਮਨ ਵਿੱਚ ਰੱਖ ਲੈ, ਬਾਕੀ ਚਿੰਤਾਵਾਂ ਸਾਰੀਆਂ ਛੱਡ ਦੇ, ਫਿਰ ਕਿੱਥੋਂ ਕਿ ਤੱਕ ਇਨਸਾਨ ਪਹੁੰਚ ਸਕਦਾ ਹੈ ਭਗਤ ਜੀ? ਉਹ ਕਹਿੰਦੇ ਮੈਂ ਦੱਸਦਾ, ਕਹਿੰਦੇ ਏਕਲ ਚਿੰਤਾ ਰਾਖ ਅਨੰਤਾ ਔਰ ਤਜਹੋ ਸਭ ਆਸਾ ਰੇ। ਬਾਕੀ ਜਿਹੜੀਆਂ ਸਾਰੀਆਂ ਆਸਾਂ ਲਾਈਆਂ ਕਹਿੰਦੇ ਜੇ ਛੱਡ ਦਿਓ, ਅਤੇ ਇੱਕ ਰੱਬ ਦੀ ਚਿੰਤਾ ਰੱਖ ਲਓ ਵੀ ਉਹ ਮੈਨੂੰ ਭੁੱਲ ਨਾ ਜਾਏ, ਹਮੇਸ਼ਾ ਯਾਦ ਰਹੇ। ਉਹ ਕਹਿੰਦੇ ਪ੍ਰਣਵੈ ਨਾਮਾ, ਗੱਲ ਵੱਡੀ ਕਹਿਣ ਲੱਗਿਆਂ ਸਾਧੂ ਸੰਤ ਕਹਿ ਦਿੰਦੇ ਵੀ ਮਾਫ਼ੀ ਮੰਗਦੇ ਹੈ, ਇੱਦਾਂ ਕਹਿ ਦਿੰਦੇ, ਕਹਿੰਦੇ ਪ੍ਰਣਵੈ ਨਾਮਾ। ਉਹ ਕਹਿੰਦੇ ਬੇਨਤੀ ਕਰਦਾ ਹੋਇਆ ਨਾਮਦੇਵ ਕਹਿੰਦਾ ਹੈ ਭਏ ਨੇਹ ਕਾਮਾ। ਉਹ ਕਹਿੰਦੇ ਇੱਕ ਨਾਲ ਪਰਹੇਜ਼ ਹੋਰ ਹੈਗਾ, ਉਹ ਵੀ ਜੇ ਮੰਨ ਲਵੇ ਕੋਈ, ਨੇਹ ਕਾਮਾ ਨਿਸ਼ਕਾਮ ਹੋ ਜਾਏ ਵੀ ਆਸ ਹੀ ਬਾਕੀ ਹਰ ਕੋਈ ਛੱਡ ਦਿੱਤੀ ਹੋਵੇ, ਮੰਗੇ ਕੁਝ ਨਾ ਰੱਬ ਤੋਂ, ਵੀ ਆਪੇ ਰੱਬ ਨੇ ਜੋ ਜੋ ਲੋੜ ਹੈ ਉਹ ਦੇ ਹੀ ਜਾਣਾ। ਜੇ ਕਹਿੰਦੇ ਨਾਲ ਨਾਲ ਇੰਨਾ ਨਿਸ਼ਕਾਮ ਹੋ ਗਿਆ, ਪ੍ਰਣਵੈ ਨਾਮਾ ਭਏ ਨੇਹ ਕਾਮਾ ਕੋ ਠਾਕਰ ਕੋ ਦਾਸਾ ਰੇ, ਕਹਿੰਦੇ ਰੱਬ ਹੀ ਬਣ ਜਾਏਗਾ ਉਹ ਮਨੁੱਖ ਕਿਸੇ ਦਿਨ ਨੂੰ। ਉਹ ਕਹਿੰਦੇ ਕੋ ਠਾਕੁਰ, ਕੋ ਦਾ ਅਰਥ ਹੈ ਕੌਣ ਹੈ ਠਾਕੁਰ, ਕੋ ਦਾਸਾ ਰੇ ਕੌਣ ਹੈ ਦਾਸ, ਉਹ ਕਹਿੰਦੇ ਪਤਾ ਹੀ ਨਹੀਂ ਲੱਗੇਗਾ। ਫਿਰ ਪਰਮਾਤਮਾ ਆਪਣੀਆਂ ਸਾਰੀਆਂ ਹੀ ਪਾਵਰਾਂ ਦੇ ਦੇਵੇਗਾ ਵੀ ਜੇ ਤੂੰ ਇਤਨਾ ਚੰਗਾ ਬਣ ਗਿਆ ਅਤੇ ਮੈਨੂੰ ਤਾਂ ਇੱਦਾਂ ਦੇ ਬੰਦੇ ਚਾਹੀਦੇ ਹੈ, ਅਤੇ ਤੂੰ ਧਰਤੀ 'ਤੇ ਵੱਧ ਤੋਂ ਵੱਧ ਪਰ ਉਪਕਾਰ ਕਰ ਅਤੇ ਦੁਨੀਆਂ ਨੂੰ ਸੁੱਖ ਦੇ, ਜਿਨ੍ਹਾਂ ਨੂੰ ਜਿਹੜੇ ਵਿਛੜੇ ਨੇ ਉਹਨਾਂ ਨੂੰ ਮੇਰੇ ਨਾਲ ਮੇਲ। ਮਹਾਰਾਜ ਸਾਰੀਆਂ ਹੀ ਪਾਵਰਾਂ ਦੇ ਦਿੰਦੇ, ਪ੍ਰਣਵੈ ਨਾਮਾ ਭਏ ਨੇਹ ਕਾਮਾ ਕੋ ਠਾਕੁਰ ਕੋ ਦਾਸਾ ਰੇ। ਇਸ ਲਈ ਪਾਤਸ਼ਾਹ ਫਰਮਾਉਂਦੇ ਨੇ ਇਹ ਚਿੰਤਾ ਜਿਹੜੀ ਹੈ ਇਹ ਬਹੁਤ ਸੰਸਾਰ ਦੇ ਜੀਵਾਂ ਨੂੰ ਜਾਲ ਰਹੀ ਹੈ, ਚਿੰਤਾ ਵੱਧਦਾ ਜਾਏ ਅਤੇ ਜਿਹੜਾ ਘਾਟਾ ਖਾ ਜਾਂਦਾ ਇਨਸਾਨ, ਪਾਤਸ਼ਾਹ ਜੀ ਕਹਿੰਦੇ ਉਹ ਖਾ ਜਾਂਦਾ ਹੈ, ਚਿੰਤਾ ਦੇ ਵਿੱਚ ਵੱਧਾ ਵੱਧਾ ਹੀ ਦੁਨੀਆਂ ਤੋਂ ਚਲਿਆ ਜਾਂਦਾ, ਉਹ ਚਿੰਤਾ ਫਿਰ ਨਹੀਂ ਖੈੜਾ ਛੱਡਦੀ। ਜੰਮਣ ਮਰਨ ਨਾ ਚੁੱਕਾਈ ਹਉਮੈ ਕਰਮ ਕਮਾਏ। ਪਾਤਸ਼ਾਹ ਫਰਮਾਉਂਦੇ ਨੇ ਫਿਰ ਹਉਮੈ ਦੇ ਵਿੱਚ ਸਾਰੇ ਕੰਮ ਧਰਤੀ 'ਤੇ ਕੀਤੇ ਹੁੰਦੇ ਹੈ, ਨਿਮਰਤਾ ਮਨ ਵਿੱਚ ਕਦੇ ਨਹੀਂ ਲਿਆਂਦੀ ਹੁੰਦੀ। ਪਾਤਸ਼ਾਹ ਜੀ ਕਹਿੰਦੇ ਜੰਮਣ ਮਰਨ ਨਾ ਚੁੱਕਾਈ, ਚੁੱਕਾਈ ਦਾ ਅਰਥ ਹੈ ਖਤਮ ਹੋਣਾ, ਦੁਬਾਰਾ ਜਨਮਣਾ ਅਤੇ ਦੁਬਾਰਾ ਮਰਨਾ, ਪਾਤਸ਼ਾਹ ਜੀ ਕਹਿੰਦੇ ਉਹ ਤਾਂ ਫਿਰ ਖਤਮ ਹੀ ਨਹੀਂ ਹੁੰਦਾ, ਕਿਉਂਕਿ ਨਾਲ ਕੁਝ ਬਹੁਤ ਸਾਰੇ ਮਨਸੂਬੇ ਨਾਲ ਹੀ ਲੈ ਕੇ ਚਲਿਆ ਜਾਂਦਾ, ਬਹੁਤ ਸਾਰੀਆਂ ਚਿੰਤਾਵਾਂ ਨਾਲ ਚੁੱਕ ਕੇ ਲੈ ਜਾਂਦਾ। ਇਸ ਲਈ ਜਨਮ ਮਰਨ ਜੋ ਹੈ ਉਹ ਫਿਰ ਖਤਮ ਨਹੀਂ ਹੁੰਦਾ, ਕਿਉਂਕਿ ਉਲੀਕੇ ਹੋਏ ਪ੍ਰੋਗਰਾਮ ਅਜੇ ਬੜੇ ਬਾਕੀ ਬਚ ਗਏ ਹੁੰਦੇ ਹੈ, ਅਤੇ ਫਿਰ ਪਰਮੇਸ਼ਰ ਜੀ ਕੋਈ ਸਰੀਰ ਦੇ ਦਿੰਦੇ ਹੈ, ਜੇ ਕਰਮ ਚੰਗੇ ਹੋਣ ਤਾਂ ਮਨੁੱਖ ਵਾਲਾ ਸਰੀਰ, ਨਹੀਂ ਤਾਂ ਕੋਈ ਹਾਥੀ ਹਿਰਨ ਸਹਿਆ ਸੱਪ ਠੂਹਾਂ ਪੰਛੀਆਂ ਦਾ ਕੋਈ ਨਾ ਕੋਈ ਸਰੀਰ ਮਹਾਰਾਜ ਪਾਤਸ਼ਾਹ ਜੀ ਦੇ ਦਿੰਦੇ ਹੈ। ਉਹ ਜਿਹੜੇ ਬਣਾਏ ਹੋਏ ਮਨਸੂਬੇ ਨੇ ਉਹ ਜਿਹੜੇ ਨੇ ਉਹ ਕੋਲ ਹੀ ਰਹਿ ਜਾਂਦੇ ਆ, ਫਿਰ ਉਹਨਾਂ ਨੂੰ ਪੂਰਿਆਂ ਕਰਨ ਦੇ ਵਾਸਤੇ ਅਗਲਾ ਜਨਮ ਧਾਰਦਾ ਹੈ। ਪਾਤਸ਼ਾਹ ਜੀ ਕਹਿੰਦੇ ਇਸ ਹਾਲਤ ਵਿੱਚ ਜੰਮਣ ਮਰਨ ਨਾ ਚੁੱਕਾਈ, ਜੰਮਣਾ ਅਤੇ ਮਰਨਾ ਖਤਮ ਨਹੀਂ ਹੁੰਦਾ, ਹਉਮੈ ਕਰਮ ਕਮਾਏ, ਕਿਉਂਕਿ ਹਉਮੈ ਦੇ ਵਿੱਚ ਸਾਰੇ ਕਰਮ ਜਿਹੜੇ ਨੇ ਉਹ ਜਿਸ ਇਨਸਾਨ ਨੇ ਕਮਾਏ ਹੁੰਦੇ ਨੇ। ਗੁਰ ਸਰਨਾਈ ਉੱਭਰੈ, ਮਹਾਰਾਜ ਕੋਈ ਬਚਿਆ ਵੀ ਹੈ ਇਸ ਸੰਤਾਪ ਤੋਂ ਜਾਂ ਬਚਣਾ ਹੋਵੇ ਤਾਂ ਫਿਰ ਕੀ ਕੀਤਾ ਜਾਏ? ਮਹਾਰਾਜ ਜੀ ਕਹਿੰਦੇ ਗੁਰ ਸਰਨਾਈ, ਸਰਨਾਈ ਦੇ ਵਿੱਚੋਂ ਸੰਧੀ ਕੱਢਣੀ, ਸਰਨ ਆਈ, ਸਰਨ ਆਈ। ਜਿਹੜੀ ਜਿਹੜੀ ਆਤਮਾ ਗੁਰੂ ਜੀ ਦੀ ਸ਼ਰਨ ਵਿੱਚ ਆ ਗਈ ਹੈ ਵੀ ਮਹਾਰਾਜ ਤੇਰੇ ਤੋਂ ਬਿਨਾਂ ਮੇਰਾ ਰਾਖਾ ਹੋਰ ਕੋਈ ਨਹੀਂ, ਪਾਤਸ਼ਾਹ ਜੀ ਕਹਿੰਦੇ ਉੱਭਰ ਹੈ, ਉਹ ਜਿਹੜੇ ਨੇ ਉਹ ਉੱਭਰ ਗਏ ਨੇ ਦਰਿਆ ਦੇ ਵਿੱਚ, ਜਿਵੇਂ ਬਹੁਤ ਸਾਰਿਆਂ ਨੇ ਛਾਲਾਂ ਮਾਰੀਆਂ ਹੋਵਣ ਅਤੇ ਕੁਝ ਥਾਂ ਡੁੱਬਦੇ ਜਾ ਰਹੇ ਹੋਣ ਅਤੇ ਕੁਝ ਤਾਂ ਉੱਭਰ ਗਏ ਹੋਣ, ਕਿਨਾਰੇ ਲੱਗ ਗਏ ਹੋਣ। ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜੇ ਗੁਰ ਸਰਨਾਈ, ਜਿਹੜੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆ ਗਏ, ਉੱਭਰ ਹੈ, ਉਹ ਉੱਭਰ ਗਏ ਨੇ, ਤਰ ਗਏ ਨੇ ਉੱਤੇ ਤਰ ਕੇ ਅਤੇ ਕਿਨਾਰੇ ਲੱਗ ਗਏ ਨੇ। ਨਾਨਕ ਲਏ ਛਡਾਏ, ਮਹਾਰਾਜ ਕਹਿੰਦੇ ਜੇਕਰ ਤਾਂ ਉਹਨਾਂ ਨੂੰ ਜਮਾਂ ਨੇ ਪਕੜ ਵੀ ਲਿਆ ਨਾ, ਨਾਨਕ ਲਏ ਛਡਾਏ, ਉਹਨਾਂ ਨੂੰ ਗੁਰੂ ਜੀ ਨੇ ਛਡਾ ਲਿਆ। ਜਮਾਂ ਨੇ ਆਖਿਆ ਮਹਾਰਾਜ ਇਹਨਾਂ ਨੇ ਪਹਿਲਾਂ ਪਾਪ ਕਮਾਏ ਸੀ। ਮਹਾਰਾਜ ਕਹਿੰਦੇ ਭਾਵੇਂ ਪਹਿਲਾਂ ਕਮਾਏ ਸੀ, ਮਰਨ ਤੋਂ ਕੁਝ ਸਾਲ ਪਹਿਲਾਂ ਇਹ ਮੇਰੇ ਚਰਨੀ ਲੱਗ ਗਿਆ ਸੀਗਾ, ਇਸ ਵਾਸਤੇ ਛੱਡ ਦਿਓ ਇਹਨਾਂ ਨੂੰ। ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਮਹਾਰਾਜ ਨੇ ਬਹੁਤ ਸਪਸ਼ਟ ਕੀਤਾ ਬਾਣੀ ਵਿੱਚ। ਪਾਤਸ਼ਾਹ ਕਹਿੰਦੇ ਜਦੋਂ ਨਾਮ ਹੀ ਸੁਣ ਲਿਆ ਨਾ ਵੀ ਇਹ ਵੀ ਗੁਰੂ ਨਾਨਕ ਨੂੰ ਮੰਨਦਾ ਸੀ, ਇਹ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਖੁਸ਼ੀ ਲੈ ਆਇਆ, ਨਾਮ ਹੀ ਸੁਣਿਆ, ਸੁਣ ਕੇ ਜੰਮ ਕੇ ਦੂਤ, ਜਮਾਂ ਦੇ ਅੱਗੇ ਭੇਜੇ ਹੋਏ ਦੂਤ, ਸੁਣ ਕੇ ਨਾਮ ਵੀ ਇਹਨੇ ਵੀ ਨਾਮ ਜਪਿਆ, ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਮੂਲ ਮੰਤਰ ਜਪਿਆ, ਗੁਰਮੰਤਰ ਜਪਿਆ, ਜਪਜੀ ਸਾਹਿਬ ਜਪਿਆ। ਪਾਤਸ਼ਾਹ ਜੀ ਕਹਿੰਦੇ ਨਾਏ ਤੇਰਾ ਨਾਮ ਨੂੰ ਸੁਣ ਕੇ ਛੱਡ ਜਾਹੇ, ਉਹ ਛੱਡ ਜਾਂਦੇ ਨੇ, ਭੱਜ ਜਾਂਦੇ ਨੇ। ਤਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਇਸ ਸਲੋਕ ਵਿੱਚ ਸੋ ਸਾਰਾ ਪ੍ਰਕਰਨ ਅਖੀਰ ਤੱਕ ਪੂਰਾ ਕਰ ਦਿੱਤਾ। ਮਹਾਰਾਜ ਨੇ ਫਰਮਾਇਆ ਕਿ ਗੁਰ ਸਰਨਾਈ ਉੱਭਰੈ, ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਉੱਭਰ ਜਾਂਦੇ ਨੇ, ਨਾਨਕ ਲਏ ਛਡਾਏ, ਕਿਉਂਕਿ ਗੁਰੂ ਸਾਹਿਬ ਜੀ ਨੇ ਆਪ ਛਡਾ ਲਏ ਨੇ, ਆਪ ਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਖਿਆਲ ਕਰ ਲਿਆ ਹੈ। ਇਹ ਮਹਾਨ ਪਵਿੱਤਰ ਉਪਦੇਸ਼ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਪਾਤਸ਼ਾਹ ਜੀ ਹੋਈਆਂ ਭੁੱਲਾਂ ਦੀ ਮਾਫ਼ੀ ਦੇਣੀ, ਅੱਗੇ ਲਈ ਸਮੱਤ ਬਖਸ਼ਣੀ, ਗੁਰੂ ਦਰਬਾਰ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।